सत नाम वाहे गुरु, सत नाम वाहे गुरु। सत नाम वाहे गुरु, सत नाम वाहे गुरु। सत नाम श्री वाहे गुरु साहिब जी, जैत सरी महला पंजवां, कर दूजा छंत एक ओंकार, सतगुर प्रसाद सलोक ऊंचा अगम अपार, प्रभ कथन न जाए अकथ, नानक प्रभ शरणागति, राखन को समरथ, ऊंचा अगम अपार, प्रभ कथन न जाए अकथ, नानक प्रभ शरणागति, राखन को समरथ, चंत ज्यों जानो त्यों राख, हर प्रभ तेरे केते गनो असंख अवगण मेरे आ, असंख अवगण खते फेरे, नित प्रत सद भूलिए, मोह मगन विकराल माया, तौ पर सादे कुलिए, लोक करत बिकार बिखड़े, प्रभ नेरू ते नेरिया, बिनवंत नानक दया तारो, काड पव जल फेरिया, लोक करत बिकार बिखड़े, प्रभ नेरू ते नेरिया, बिनवंत नानक दया तारो, काड पव जल फेरिया।
वाहिगुरु जी का खालसा, वाहिगुरु जी की फतेह। गुरु रूप, गुरु की साजी नवाजी, गुरु स्वरूप गुरु खालसा सत संगत जी। आपां जो पावन पवित्र फरमान सरवण कीता है, ये कल भी सतगुरु पातशाह महाराज ने सानू फरमान कीता सी। साडे सुभा दे विच श्रद्धा घट है ते शंका ज़्यादा है, ਉਹ ਸ਼ੰਕੇ ਦੇ ਨਵੈਦ ਕਈਆਂ ਨੇ ਕਹਿਣਾ ਭਾਈ ਅੱਜ ਹੁਕਮਨਾਮਾ ਹੋਰ ਆਉਣਾ ਚਾਹੀਦਾ ਸੀ। ਸ਼ੰਕਾਵਾਦੀਆਂ ਦਾ ਜਵਾਬ ਜਿਹੜਾ ਕੱਲ੍ਹ ਹੁਕਮਨਾਮਾ ਆਇਆ ਅੱਜ ਉਹ ਫਿਰ ਆ ਗਿਆ। ਗੁਰਮੁਖੋ ਪਹਿਲੀ ਗੱਲ ਤਾਂ ਇਹ ਹੈ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਦਾ ਵਾਰ ਵਾਰ ਉਹ ਹੁਕਮਨਾਮਾ ਫਰਮਾਨ ਕਰਨਾ ਜਿਹੜਾ ਕਥਾਵਾਚਕ ਹੈ ਨਾ ਉਹਨੂੰ ਸੁਚੇਤ ਕਰਦਾ ਵੀ ਗੁਰਮੁਖਾ ਤੇਰੀ ਵਿਆਖਿਆ ਠੀਕ ਨਹੀਂ। ਜਦੋਂ ਬੱਚਾ ਪੜ੍ਹਦਾ ਨਾ ਅਤੇ ਉਸਤਾਦ ਊੜਾ ਕਹਿੰਦਾ ਅਤੇ ਬੱਚੇ ਨੂੰ ਬੋਲਣਾ ਨਹੀਂ ਆਉਂਦਾ ਔਰ ਉਹ ਵਾਰ ਵਾਰ ਕਹਿੰਦਾ ਪੁੱਤਰ ਊੜਾ ਕਹਿੰਦਾ ਤਾਂ ਹੈ ਪਰ ਉਹਦੇ ਤੋਂ ਸ਼ੁੱਧ ਕਿਹਾ ਨਹੀਂ ਜਾਂਦਾ। ਇਸ ਕਾਰਨ ਕਰਕੇ ਵਾਰ ਵਾਰ ਉਸਤਾਦ ਨੂੰ ਟੀਚਰ ਨੂੰ ਪਿਤਾ ਮਾਤਾ ਜੀ ਨੂੰ ਅੱਗੇ ਲੱਗ ਕੇ ਬੁਲਾਉਣਾ ਪੈਂਦਾ ਹੈ। ਜਿਹੜੀ ਕੱਲ੍ਹ ਵਿਆਖਿਆ ਕੀਤੀ ਸੀ ਨਾ ਉਹ ਅਧੂਰੀ ਸੀ ਅਤੇ ਸਤਿਗੁਰੂ ਪਾਤਸ਼ਾਹ ਨੇ ਕਿਰਪਾ ਕਰਕੇ ਆਖਿਆ ਵੀ ਗੁਰਮੁਖਾ ਤੇਰੀ ਡਿਊਟੀ ਵਿਆਖਿਆ ਕਰਨ ਦੀ ਹੈ, ਸਾਵਧਾਨ ਹੋ ਕੇ ਵਿਆਖਿਆ ਕਰ, ਕੱਲ੍ਹ ਤੇਰੀ ਵਿਆਖਿਆ ਦਰੁਸਤ ਨਹੀਂ ਸੀ। ਇੱਕ ਤਾਂ ਗੱਲ ਇਹ ਹੈ ਅਤੇ ਦੂਜਾ ਇਹ ਕਹਿਣਾ ਵੀ ਕੱਲ੍ਹ ਵਾਲਾ ਹੁਕਮਨਾਮਾ ਠੀਕ ਨਹੀਂ ਅਤੇ ਆਪਾਂ ਕੱਲ੍ਹ ਰੋਟੀ ਖਾਧੀ ਅੱਜ ਕਿਉਂ ਖਾਧੀ, ਕੱਲ੍ਹ ਪਾਣੀ ਪੀਤਾ ਅਤੇ ਅੱਜ ਕਿਉਂ ਪੀਤਾ, ਕੱਲ੍ਹ ਸਵਾਸ ਲਏ ਅਤੇ ਅੱਜ ਕਿਉਂ ਲਏ, ਕੱਲ੍ਹ ਉਹ ਨਿਤਨੇਮ ਕੀਤਾ ਅਤੇ ਅੱਜ ਨਿਤਨੇਮ ਕੀਤਾ ਅਤੇ ਹੁਕਮਨਾਮਾ ਦੁਬਾਰਾ ਅਤੇ ਕੀ ਗੁਨਾਹ ਹੈ। ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਇੱਕ ਵਾਰ ਸਿੰਘ ਸਾਹਿਬ ਗਿਆਨੀ ਪ੍ਰੀਤਮ ਸਿੰਘ ਨੇ ਹੁਕਮਨਾਮਾ ਲੈਣ ਦੀ ਸੇਵਾ ਕੀਤੀ ਅਤੇ ਲਗਾਤਾਰ ਪੰਜ ਦਿਨ ਇੱਕੋ ਹੁਕਮਨਾਮਾ ਆਉਂਦਾ ਰਿਹਾ। ਮਨੁੱਖ ਬਿਨ ਬੂਝੇ ਬਿਰਥਾ ਆਇਆ, ਪੰਜ ਦਿਨ ਲਗਾਤਾਰ ਉਹ ਹੁਕਮਨਾਮਾ ਆਇਆ ਅਤੇ ਜਦੋਂ ਮੈਨੂੰ ਹੁਕਮਨਾਮਾ ਲੈਣ ਤੋਂ ਰੋਕਿਆ ਗਿਆ ਨਾ ਉਦੋਂ ਇੱਕਾ ਹੁਕਮਨਾਮਾ ਆਇਆ ਸੀ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਅਤੇ ਮੈਨੂੰ ਕਹਿੰਦੇ ਕਿਉਂ ਪੜ੍ਹਦੇ, ਮੈਂ ਕਿਹਾ ਵੀ ਗੁਰੂ ਕਾ ਹੁਕਮਨਾਮਾ ਲੋਕਾਂ ਨੂੰ ਖੁਸ਼ ਕਰ ਲਈ ਕੱਢਾਂ ਮੈਂ। ਹੁਕਮਨਾਮਾ ਉਹ ਹੁੰਦਾ ਹੈ ਜਿਹੜਾ ਸੁਧੇ ਸਧਾਵੇ ਅਤੇ ਮੇਰੀ ਡਿਊਟੀ ਦੇ ਦਰਮਿਆਨ ਤਿੰਨ ਵਾਰਾਂ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ ਹੁਕਮਨਾਮਾ ਆਉਂਦਾ ਰਿਹਾ। ਅਤੇ ਉਹਨਾਂ ਆਖਿਆ ਵੀ ਵਾਰ ਵਾਰ ਹੁਕਮਨਾਮਾ ਆਉਂਦਾ ਅਤੇ ਉਹਨੂੰ ਪਾਸੇ ਕਰਕੇ ਅਤੇ ਚੌਰ ਲਾਉਣ ਫੇਰਨ 'ਤੇ ਚੌਰ ਕਰਨ 'ਤੇ ਲਾ ਦਿਓ। ਗੁਰਮੁਖੋ ਭਾਵੇਂ ਕੋਈ ਝਾੜੂ ਮਾਰਦਾ ਹੈ, ਭਾਵੇਂ ਉਹ ਹੁਕਮਨਾਮਾ ਲੈਂਦਾ ਹੈ, ਬਾਬਾ ਬੁੱਢਾ ਟੋਕਰੀ ਚੁੱਕਦਾ ਸਿਰ ਦੇ ਉੱਪਰ ਅਤੇ ਬਾਬਾ ਬੁੱਢਾ ਛੋਟਾ ਤਾਂ ਨਹੀਂ ਹੋ ਗਿਆ, ਬਾਬਾ ਬੁੱਢਾ ਹਰਿਮੰਦਰ ਸਾਹਿਬ ਦਾ ਹੁਕਮਨਾਮਾ ਲੈਂਦਾ ਅਤੇ ਬਾਬਾ ਬੁੱਢਾ ਵੱਡਾ ਨਹੀਂ, ਬਾਬਾ ਬੁੱਢਾ ਵੱਡਾ ਹੈ ਜਦੋਂ ਗੁਰੂ ਨੇ ਦਰ ਪ੍ਰਵਾਨ ਕਰ ਲਿਆ। ਗੁਰੂ ਸਾਡੇ 'ਤੇ ਕਿਰਪਾ ਕਰੇ, ਸਾਡੇ ਅੰਦਰੋਂ ਈਰਖਾ ਨਿਕਲੇ, ਸਾਨੂੰ ਸਮਤ ਦੇਵੇ। ਰੋਹ ਵਿਚਾਰ ਜਿਹੜਾ ਆਪਾਂ ਕੱਲ੍ਹ ਵਿਚਾਰ ਕੀਤੀ ਸੀ ਕਿਉਂਕਿ ਅੱਜ ਸੰਗਰਾਂਦ ਵੀ ਹੈ ਉਹਦੇ ਵੀ ਆਪਾਂ ਆਖਰੀ ਅਰਥ ਕਰਦੇ ਨੇ ਔਰ ਸਮੇਂ ਦੀ ਮਜਬੂਰੀ ਕਰਕੇ ਆਪਣੇ ਤੋਂ ਵਿਆਖਿਆ ਨਹੀਂ ਹੋਣੀ, ਮੈਂ ਪਹਿਲਾਂ ਮੁਆਫ਼ੀ ਮੰਗ ਲਾਂ। ਇਸ ਪਵਿੱਤਰ ਸ਼ਬਦ ਵਿੱਚ ਦੋ ਮੁੱਖ ਪੱਖ ਨੇ ਜਿਹਨੂੰ ਅਸੀਂ ਵਿਦਾਂਤ ਸ਼ਾਸਤਰ ਪੜ੍ਹਦੇ ਹਾਂ ਨਾ ਉੱਥੇ ਬਕਾਇਦਾ ਪੜ੍ਹਾਇਆ ਜਾਂਦਾ ਈਸ਼ ਦੀ ਸਰਬਗਤਾ ਅਤੇ ਜੀਵ ਦੀ ਅਲਪਗਤਾ। ਈਸ਼ ਦੀ ਸਰਬਗਤਾ ਅਤੇ ਜੀਵ ਦੀ ਅਲਪਗਤਾ ਭਾਵ ਆਪਾਂ ਭੁੱਲਣ ਆ ਰਾਂ ਅਤੇ ਗੁਰੂ ਅਭੁੱਲ ਹੈ, ਇਹ ਦੋ ਪੱਖ ਬਿਆਨ ਕੀਤੇ ਨੇ। ਆਪਾਂ ਚਾਰ ਸ਼ਲੋਕ ਸਰਵਣ ਕਰਨੇ ਨੇ, ਚਾਰ ਪੌੜੀਆਂ ਸਰਵਣ ਕਰਨੀਆਂ ਨੇ ਸ਼ੰਤ ਰੂਪ ਵਿੱਚ। ਇਹ ਦੋ ਪੱਖ ਹੀ ਆਉਣਗੇ ਵੀ ਮਹਾਰਾਜ ਤੂੰ ਅਭੁੱਲ ਹੈ, ਅਸੀਂ ਭੁੱਲਣ ਆ ਰਾਂ, ਅਸੀਂ ਬਦਾਵਾ ਦੇ ਦੇਣੇ, ਤੂੰ ਬਦਾਵਾ ਪੜ ਦੇਣਾ, ਸਾਡੀ ਕਮਜ਼ੋਰੀ ਅਸੀਂ ਬਦਾਵਾ ਦੇ ਦੇਣੇ ਹਾਂ, ਪਰ ਤੂੰ ਗੁੱਸੇ 'ਚ ਨਹੀਂ ਆਉਂਦਾ, ਤੂੰ ਨਾਰਾਜ਼ ਨਹੀਂ ਹੁੰਦਾ। ਜਦੋਂ ਅਸੀਂ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਪਾਤਸ਼ਾਹ ਮੈਂ ਗਲਤੀਆਂ ਕੀਤੀਆਂ ਅਤੇ ਬਾਜਾਂ ਵਾਲਾ ਕਹਿੰਦਾ ਪੁੱਤਰਾ ਮੈਂ 9 ਕਰੋੜ ਤਾਂ ਸਤਲੁਜ ਦਰਿਆ ਵਿੱਚ ਸੁੱਟ ਦਿੱਤਾ ਪਰ ਤੇਰਾ ਬਦਾਵਾ ਸਾਂਭ ਕੇ ਰੱਖਿਆ ਹੀ, ਔਰ ਗੁਰੂ ਨੇ ਬਦਾਵਾ ਪੜ੍ਹ ਕੇ ਬਖਸ਼ ਦਿੱਤਾ। ਇਸ ਪ੍ਰਕਾਰ ਇਹ ਗੁਰਮੁਖੋ ਦੋ ਪੱਖ ਨੇ, ਜਿਵੇਂ ਸਤਿਗੁਰੂ ਜੀ ਰਹਿਮਤ ਕਰਨਗੇ ਆਪਾਂ ਸਰਵਣ ਕਰੀਏ ਅਤੇ ਖਣਾ ਨੂੰ ਰੋਕਣ ਦੀ ਉਪਰਾਲਾ ਕਰੀਏ। ਬੋਲੋ ਸਤਿਨਾਮ ਵਾਹਿਗੁਰੂ। ਹਾਂਜੀ,
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈ ਤਸਰੀ ਮਹੱਲਾ ਪੰਜਵਾਂ, ਘਰ ਦੂਜਾ
ਰਾਗਾਂ ਦੇ ਮੁਤਾਬਕ ਜੈ ਸਰੀ ਰਾਗਣੀ ਹੈ। ਦੂਸਰੇ ਘਰ ਸੁਰਤਾਲ ਵਿੱਚ ਪਾਵਨ ਪਵਿੱਤਰ ਸ਼ਬਦ ਉਚਾਰਨ ਕੀਤੇ ਹਨ ਤੇ ਛੰਦ ਇੱਕ ਛੰਦ ਦੀ ਚਾਲ ਜਾਣਨਾ ਕਰੋ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਗੁਰਮੁਖਾ ਪਰਮਾਤਮਾ ਇੱਕ ਹੈ ਤੇ ਇੱਥੋਂ ਨਹੀਂ ਪਹੁੰਚਿਆ ਜਾਣਾ। ਤੂੰ ਗੁਰੂ ਦੀ ਕਿਰਪਾ ਦਾ ਪਾਤਰ ਬਣ ਔਰ ਉਹ ਗੁਰੂ ਤੈਨੂੰ ਇੱਕ ਸੱਤ ਤੱਕ ਪਹੁੰਚਾ ਦੇਗਾ, ਜਿਹਨੂੰ ਆਪਾਂ ਕਹਿੰਦੇ ਅਦਵੈਤ ਰੂਪੀ ਬ੍ਰਹਮ। ਜਿਹੜਾ ਈਰਖਾ ਤੋਂ ਰਹਿਤ ਪਰਮਾਤਮਾ ਉਹਦੀ ਸਮਝ ਗੁਰੂ ਦੀ ਕਿਰਪਾ ਦੁਆਰਾ ਹੀ ਪੈ ਸਕਦੀ ਹੈ।
ਸਲੋਕ ਉੱਚਾ ਅਗਮ ਅਪਾਰ ਪ੍ਰਭ,
ਪਰਿਪੂਰਨ ਪਰਮਾਤਮਾ ਦਾ ਪ੍ਰਭ ਲਫ਼ਜ ਹੈ, ਇਹ ਨੌਨ ਹੈ, ਉੱਚਿਆਂ ਤੋਂ ਉੱਚਾ ਹੈ। ਜਿਹੜਾ ਉੱਚਾ ਹੈ ਇਹ ਵਿਸ਼ੇਸ਼ਣ ਹੈ, ਵਿਸ਼ੇਸ਼ਣ ਉਹ ਇੰਨਾ ਵੱਡਾ ਹੈ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਆਪਾਂ ਰੋਜ਼ਾਨਾ ਪੜ੍ਹਦੇ ਹਾਂ ਉੱਚੇ ਉੱਪਰ ਉੱਚਾ ਨਾਉ, ਜਿਹਨੂੰ ਕਹਿੰਦੇ ਨਾਮ ਅਤੇ ਨਾਮੀ ਦੀ ਅਭੇਤਾ। ਇਹਦੇ ਬਾਰੇ ਇਤਿਹਾਸ ਵਿੱਚ ਬੇਅੰਤ ਪ੍ਰਮਾਣ ਨੇ। ਮੈਂ ਕੇਵਲ ਅਤੇ ਕੇਵਲ ਟੂਕ ਮਾਤਰ ਕਹਿ ਕੇ ਬੇਨਤੀ ਕਰਾਂ, ਤ੍ਰੇਤੇ ਦੇ ਅਵਤਾਰ ਸ਼੍ਰੀ ਰਾਮ ਚੰਦਰ ਮਹਾਰਾਜ ਨੇ ਜਦੋਂ ਲੰਕਾ ਨੂੰ ਜਿੱਤਿਆ ਨਾ, ਉਹਨਾਂ ਨੇ ਪੱਥਰ 'ਤੇ ਰਾਮ ਦਾ ਨਾਮ ਲਿਖਿਆ ਅਤੇ ਪੱਥਰ ਤਰ ਗਏ। ਇਹ ਕਾਹਦੇ ਲਈ ਦੱਸਿਆ? ਪਰਮੇਸ਼ਰ ਦੇ ਪਿਆਰਿਓ, ਰਾਮ ਦਾ ਨਾਮ ਪੱਥਰ 'ਤੇ ਲਿਖਿਆ ਗਿਆ ਅਤੇ ਪੱਥਰ ਤਰ ਗਿਆ। ਜੇ ਤੁਹਾਡੇ ਦੇ ਅੰਦਰ ਰਮਿਆ ਹੋਇਆ ਰਾਮ ਵੱਸ ਗਿਆ ਤਾਂ ਤੁਸੀਂ ਵੀ ਸੰਸਾਰ ਤੋਂ ਤਰ ਜਾਓਗੇ। ਦੁਆਪਰ ਦੇ ਯੁੱਗ ਦੀ ਕਥਾ ਆਉਂਦੀ ਕਿ ਇੱਕ ਵੇਰਾ ਕ੍ਰਿਸ਼ਨ ਮਹਾਰਾਜ ਨੇ ਜਾਣ ਕੇ ਕੌਤਕ ਕੀਤਾ ਅਤੇ ਨਾਲ ਵਿਚਾਰ ਕੀਤੀ ਆਪਣੇ ਅਹਿਲਕਾਰਾਂ ਦੇ। ਉਹ ਸਾਰੀ ਸਰਬਸੰਮਤੀ ਰਾਏ ਕਰਨ ਤੋਂ ਬਾਅਦ ਕਹਿਣ ਲੱਗੇ ਉਹ ਗੋਪੀਆਂ ਨੂੰ ਅਹਿਲਕਾਰ, ਵੀ ਬੀਬਾ ਜੀ ਜਿਹੜੀ ਚੀਜ਼ ਆਪਾਂ ਦੇਈਏ ਨਾ ਉਹ ਮੁੜ ਕੇ ਵੱਧਦੀ ਹੈ, ਤੁਹਾਨੂੰ ਭਗਵਾਨ ਕ੍ਰਿਸ਼ਨ ਜੀ ਮਿਲੇ ਨੇ ਸਾਨੂੰ ਦੇ ਦਿਓ। ਬੰਦਾ ਜਜ਼ਬਾਤ ਵਿੱਚ ਹੋਵੇ, ਪਿਆਰ ਵਿੱਚ ਹੋਵੇ ਤਾਂ ਕਈ ਵਾਰ ਪਤਾ ਨਹੀਂ ਚੱਲਦਾ। ਗੋਪੀਆਂ ਕਹਿਣ ਲੱਗੀਆਂ ਠੀਕ ਹੈ। ਸ੍ਰੀ ਕ੍ਰਿਸ਼ਨ ਮਹਾਰਾਜ ਹੱਸ ਪਏ। ਜਦੋਂ ਉਹ ਤੁਰਨ ਲੱਗੇ ਨਾ ਤਾਂ ਗੋਪੀਆਂ ਨੇ ਵਿਰਾਗ ਕੀਤਾ ਅਤੇ ਉਹ ਕਹਿਣ ਲੱਗੀਆਂ ਜੀ ਕੋਈ ਇਹਦੇ ਨਾਲ ਬਦਲਾਅ ਨਹੀਂ ਹੋ ਸਕਦਾ। ਉਹ ਦਾਨ ਲੈਣ ਵਾਲੇ ਕਹਿਣ ਲੱਗੇ ਬੀਬਾ ਜੀ ਇਹਦੇ ਬਰਾਬਰ ਤੁਸੀਂ ਸੋਨਾ ਦੇ ਦਿਓ, ਕੀਮਤੀ ਪਦਾਰਥ ਦੇ ਦਿਓ ਅਤੇ ਸ਼ਾਇਦ ਗੱਲ ਬਣ ਜਾਏ। ਇੱਕ ਪਾਸੇ ਕ੍ਰਿਸ਼ਨ ਮਹਾਰਾਜ ਬੈਠੇ, ਇੱਕ ਪਾਸੇ ਕੀਮਤੀ ਸੋਨਾ ਵਗੈਰਾ ਪਾਇਆ, ਕ੍ਰਿਸ਼ਨ ਜੀ ਵਾਲਾ ਪਾਸਾ ਭਾਰਾ, ਗਹਿਣਿਆਂ ਵਾਲਾ ਹੌਲਾ। ਫਿਰ ਬੀਬੀਆਂ ਮਯੂਸ ਹੋ ਗਈਆਂ। ਉੱਥੇ ਲਿਖਿਆ ਕ੍ਰਿਸ਼ਨ ਮਹਾਰਾਜ ਨੇ ਜੁਗਤੀ ਦੱਸੀ, ਭਲੀਓ ਦੂਸਰੇ ਪਾਸੇ ਨਾਮ ਪਾਓ ਤੁਲਸੀ ਦੇ ਪੱਤਰ 'ਤੇ ਲਿਖ ਕੇ, ਗਹਿਣੇ ਪਾਸੇ ਕਰਕੇ ਦੂਜੇ ਪਾਸੇ ਤੁਲਸੀ 'ਤੇ ਰਾਮ ਦਾ ਭਗਵਾਨ ਦਾ ਨਾਮ ਲਿਖਿਆ ਗਿਆ। ਉਹ ਪਾਸਾ ਨੀਵਾਂ ਹੋ ਗਿਆ ਅਤੇ ਕਹਿਣ ਲੱਗੇ ਭਲੀਓ ਇਸ ਗੱਲ ਤੋਂ ਵਿਚਾਰ ਲਓ ਕਿ ਭਗਵਾਨ ਦਾ ਨਾਮ ਹੀ ਸਭ ਤੋਂ ਉੱਤਮ ਹੈ ਔਰ ਇਸੇ ਕਾਰਨ ਕਰਕੇ ਗੁਰੂ ਕੇ ਸਿੱਖੋ। ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਕਿਉਂਕਿ ਕੇਵਲ ਅਤੇ ਕੇਵਲ ਇਹ ਨਾਮ ਹੈ। ਪਰ ਅੱਜ ਬਦਕਿਸਮਤੀ ਹੈ, ਅਸੀਂ ਗੁਰਦੁਆਰਿਆਂ ਦੇ ਵਿੱਚ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅੱਗੇ ਫੋਟੋਆਂ ਰੱਖ ਦਿੱਤੀਆਂ। ਅਸੀਂ ਫੋਟੋ ਦੇ ਪੁਜਾਰੀ ਨਹੀਂ। ਪਤਾ ਨਹੀਂ ਕੀ ਗੱਲ ਹੈ, ਜਿਵੇਂ ਜਿਵੇਂ ਇਲਾਜ ਕਰੀਦਾ ਅਤੇ ਮਰਜ਼ ਵਧੀ ਜਾਂਦੀ ਹੈ। ਖਾਸ ਕਰਕੇ ਭੋਗਾਂ ਦੇ ਮੌਕੇ 'ਤੇ ਇੱਕ ਨਵਾਂ ਟ੍ਰੈਂਡ ਚੱਲਿਆ, ਬਾਪੂ ਤੇ ਬੇਬੇ ਦੀ ਵੱਡੀ ਫੋਟੋ ਕਰਾ ਕੇ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਅੱਗੇ ਰੱਖਣੀ ਵੀ ਇਸ ਦਿਨ ਉਹਨਾਂ ਦੀ ਐਕਸਪਾਇਰੀ ਡੇਟ ਹੈ, ਇਸ ਦਿਨ ਉਹਨਾਂ ਦਾ ਜਨਮ ਹੋਇਆ। ਮੈਂ ਖੰਡਨ ਨਹੀਂ ਕਰਦਾ ਕਿਉਂਕਿ ਬਜ਼ੁਰਗਾਂ ਦੀ ਫੋਟੋ ਹੈ, ਯਾਦ ਰੱਖਣਾ ਕੋਈ ਗੁਨਾਹ ਨਹੀਂ, ਲੇਕਿਨ ਜਿਹੜੇ ਗੁਰੂ ਕੇ ਸਿੱਖ ਆਏ ਨੇ ਉਹਨਾਂ ਦਾ ਕੀ ਗੁਨਾਹ ਹੈ? ਤੁਸੀਂ ਕਹਿੰਦੇ ਗੁਰੂ ਨੂੰ ਛੱਡ ਕੇ ਸਾਡੇ ਸ਼ਰਾਬੀ ਪਿਓ ਨੂੰ ਮੱਥਾ ਟੇਕੋ, ਇਹ ਬੜੀ ਗਲਤ ਪ੍ਰਾਪਰਟੀ ਜੇ। ਇਹ ਸਾਡਾ ਮਹਾਨ ਕੇਂਦਰੀ ਸਥਾਨ, ਮੈਂ ਇੱਥੋਂ ਬੇਨਤੀ ਕਰਾਂ, ਆਪਣੇ ਬਜ਼ੁਰਗਾਂ ਦੀਆਂ ਫੋਟੋਆਂ ਲਵਾਈਆਂ ਨੇ ਡਰਾਇੰਗ ਰੂਮ 'ਚ ਜੰਮ ਜੰਮ ਰੱਖੋ ਵੱਡੀ ਕਰਾ ਕੇ, ਲੇਕਿਨ ਗੁਰੂ ਕੇ ਸਿੱਖੋ। ਅਸੀਂ ਬੇਬੇ ਅਤੇ ਬਾਪੂ ਦੇ ਸਿੱਖ ਨਹੀਂ, ਅਸੀਂ ਕੇਵਲ ਅਤੇ ਕੇਵਲ ਸ਼ਬਦ ਦੇ ਸਿੱਖ ਹਾਂ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਿੱਖ ਹੈ। ਉਸ ਮੌਕੇ ਸੋਗਮਈ ਵਾਤਾਵਰਨ ਹੋਣ ਕਰਕੇ ਜਿਹੜਾ ਕੋਈ ਬੋਲੇਗਾ ਕਹਿਣਗੇ ਕਿੱਡਾ ਨਾਸਤਕ ਹੈ, ਸਾਡੀ ਬੇਇੱਜ਼ਤੀ ਕਰ ਗਿਆ। ਬੇਇੱਜ਼ਤੀ ਨਹੀਂ, ਇਹ ਗੁਰਮਤਿ ਸਿਧਾਂਤ ਹੈ। ਆਪਾਂ ਕੇਵਲ ਅਤੇ ਕੇਵਲ ਸ਼ਬਦ ਦੇ ਪੁਜਾਰੀ ਹਾਂ। ਅਸੀਂ ਪੜ੍ਹਦੇ ਹਾਂ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਾ ਰਾਖੀ ਮੇਰੀ, ਪਰ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਸਿੱਖਾ ਸ਼ਬਦ ਗੁਰ ਪੀਰਾ ਗੈਰ ਗੰਭੀਰਾ, ਬਿਨ ਸ਼ਬਦੇ ਜਗ ਬੁਰਾਨ। ਅਤੇ ਜੇ ਆਪਾਂ ਨੂੰ ਉਹ ਗੱਲ ਭੁੱਲ ਗਈ ਹੈ ਨਾ, ਤਾਂ ਜਿੱਦਣ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਹੋਇਆ ਭਾਦਮ ਸੂਦੀ ਏਕ ਨੂੰ 1 ਸਤੰਬਰ 1604 ਨੂੰ ਈਸਵੀ, 1661 ਬਿਕਰਮੀ, ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਉੱਚਾ ਆਸਣ ਅਤੇ ਪੰਚਮ ਪਾਤਸ਼ਾਹ ਆਪ ਨੀਵੇਂ ਥਾਂ 'ਤੇ ਬੈਠੇ। ਸਿੱਖੋ, ਇਹੋ ਹੀ ਨਿਰੰਕਾਰ ਹੈ, ਇਹੋ ਹੀ ਭਗਵਾਨ ਹੈ, ਇਹਦਾ ਅੰਤ ਨਹੀਂ। ਅਤੇ ਇਹਨੂੰ ਛੱਡ ਕੇ ਵੇਖਿਆ ਜੇ ਕਿਤੇ ਪੱਥਰਾਂ 'ਤੇ ਚਮੜੇ ਦੀ ਪੂਜਾ ਨਾ ਕਰਨ ਲੱਗ ਪਿਆ ਜੇ। ਇਹ ਸਾਨੂੰ ਹਰਿਮੰਦਰ ਸਾਹਿਬ ਗੁਰੂ ਪੰਚਮ ਪਾਤਸ਼ਾਹ ਨੇ ਸਿੱਖਿਆ ਦਿੱਤੀ, ਆਪਾਂ ਫਿਰ ਵੀ ਹੱਡਾਂ ਨੂੰ ਮੱਥਾ ਟੇਕੀ ਜਾਂਦੇ ਹੱਡਾਂ ਨੂੰ। ਗੁਰੂ ਸਾਡੇ 'ਤੇ ਕਿਰਪਾ ਕਰੇ, ਮੇਰੇ ਪਾਤਸ਼ਾਹ ਕਹਿੰਦੇ ਉੱਚਿਆਂ ਤੋਂ ਉੱਚਾ ਹੈ, ਗਮਤਾ ਤੋਂ ਰਹਿਤ ਹੈ, ਹੱਦਾਂ ਬੰਨਿਆਂ ਤੋਂ ਉਹਨੂੰ ਉੱਪਰ ਜਾਣਨਾ ਕਰੋ।
ਕਥਨ ਨਾ ਜਾਏ ਅਕਥ,
ਵੇਖ ਲਓ ਗੁਰਮੁਖੋ ਮੰਦਰਾਂ ਵਿੱਚ ਕਥਾ ਹੁੰਦੀ ਹੈ, ਮਸੀਤਾਂ ਦੇ ਵਿੱਚ ਸਾਡੇ ਮੌਲਵੀ ਭਰਾ ਅਧਿਆਤਮਿਕ ਵਿਚਾਰ ਦਿੰਦੇ ਨੇ, ਚਰਚ ਦੇ ਵਿੱਚ ਉਸ ਧਰਮ ਦੇ ਆਗੂ ਧਰਮ ਦੀ ਵਿਆਖਿਆ ਕਰਦੇ ਨੇ। ਯਹੂਦੀ ਲੋਕ ਆਪਣੇ ਢੰਗ ਨਾਲ ਵਿਆਖਿਆ ਕਰਦੇ, ਪਰ ਪਰਮਾਤਮਾ ਦੀ ਕਥਾ ਮੁੱਕਦੀ ਨਹੀਂ, ਉਹ ਕਥਨ ਤੋਂ ਵਿਖਿਆਨ ਕਰਨ ਤੋਂ ਉੱਪਰ ਜਾਣਨਾ ਕਰੋ।
ਨਾਨਕ ਪ੍ਰਭ ਸ਼ਰਨਾਗਤੀ,
ਅਸੀਂ ਬੇਨਤੀ ਕਰੀਏ ਵਾਹਿਗੁਰੂ ਤੇਰੀ ਸ਼ਰਨ ਵਿੱਚ ਆਏ ਹਾਂ।
ਰਾਖਨ ਕੋ ਸਮਰੱਥ,
ਕਿਉਂਕਿ ਤੂੰ ਸਮਰੱਥ ਹੈ ਜਿਹੜਾ ਤੇਰੀ ਸ਼ਰਨ ਵਿੱਚ ਆ ਗਿਆ। ਜਿਵੇਂ ਕਿੱਲੀ ਦੇ ਨਾਲ ਦਾਣੇ ਲੱਗ ਜਾਣ ਅਤੇ ਭਾਵੇਂ ਗੁਰੂ ਪਿਆਰੋ ਚਾਰ ਪੈਰ ਚੱਕੀ ਚੱਲਦੀ ਰਹਿ, ਪਰ ਦਾਣੇ ਨੂੰ ਕੋਈ ਖਤਰਾ ਨਹੀਂ, ਬਾਕੀ ਦਾਣੇ ਪੀਸੇ ਜਾਣਗੇ। ਪਰ ਜਿਹੜੀ ਦਾਣਾ ਕਿੱਲੀ ਨਾਲ ਲੱਗ ਜਾਏ ਉਹਨੂੰ ਕੋਈ ਖਤਰਾ ਨਹੀਂ। ਇਸੇ ਪ੍ਰਕਾਰ ਗੁਰਮੁਖੋ, ਪਰਿਪੂਰਨ ਪਰਮਾਤਮਾ ਦਾ ਨਾਮ ਇੱਕ ਕਿੱਲੀ ਦੇ ਬਨਿੰਦ ਹੈ, ਜਿਹੜਾ ਨਾਲ ਲੱਗਿਆ ਉਹਨੂੰ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ। ਇਸ ਕਾਰਨ ਕਰਕੇ ਤੁਹਾਡੇ ਦਰ ਆਏ ਹਾਂ, ਸਾਡੀ ਰੱਖਿਆ ਕਰਨਾ ਕਰੋ ਜੀ।
ਸੰਤ ਜਿਉਂ ਜਾਣੋ ਤਿਉਂ ਰਾਖ,
ਜਿਵੇਂ ਕਿਵੇਂ ਵੀ ਹੁੰਦਾ ਵਾਹਿਗੁਰੂ ਸਾਡੀ ਰੱਖਿਆ ਕਰਨਾ ਕਰੋ।
ਹਰ ਪ੍ਰਭ ਤੇਰੇ ਆ,
ਅਸੀਂ ਤੇਰੇ ਹਾਂ, ਪਰ ਦੁੱਖ ਨਾਲ ਕਹਿਣਾ ਪੈਂਦਾ ਜੇ ਪਰਮਾਤਮਾ ਦੇ ਘੱਟ ਕਬਰਾਂ ਦੇ ਜ਼ਿਆਦੇ। ਆਪਾਂ ਤਾਂ ਗੱਡੀਆਂ 'ਤੇ ਵੀ ਲੁਖਾ ਦਿੱਤਾ ਬਾਬਾ ਟਲੀਆਂ ਵਾਲੇ ਦੀ ਜਾਏ, ਕਾਰ 10 ਲੱਖ ਦੀ ਅਤੇ ਬਾਬਾ ਟਲੀਆਂ ਵਾਲਾ ਵੱਡਾ, ਬਾਬਾ ਜੰਡ ਵਾਲਾ ਵੱਡਾ, ਬਾਬਾ ਘੋੜੇ ਸ਼ਾਹ ਵੱਡਾ, ਅਤੇ ਇਹਨੂੰ ਸ਼ਹਿਨਸ਼ਾਹ ਦਾ ਸ਼ਹਿਨਸ਼ਾਹ ਭੁੱਲ ਗਿਆ ਬਾਜਾਂ ਵਾਲਾ, ਜਿਹੜਾ ਮਾਛੀਵਾੜੇ ਦੇ ਜੰਗਲ ਵਿੱਚ ਪੁੱਤਰਾਂ ਨੂੰ ਵਾਰ ਕੇ ਕਹਿੰਦਾ ਯਾਰੜੇ ਦਾ ਸਾਨੂੰ 70 ਚੰਗਾ ਭਟਕੇੜਿਆਂ ਦਾ ਰਹਿਣਾ, ਅਤੇ ਇਹਨੂੰ ਭੁੱਲ ਗਿਆ ਗੁਰੂ ਅਰਜਨ ਪ੍ਰਤੱਖ ਹਰ, ਤੈਨੂੰ ਭੁੱਲ ਗਿਆ ਜਪਿਓ ਜਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਗਰਬ ਨਾ ਆਇਓ, ਤੈਨੂੰ ਬਾਬਾ ਜੰਡ ਸ਼ਾਹ ਅਤੇ ਬਾਬਾ ਕਿੱਕਰ ਸ਼ਾਹ ਹੀ ਦੱਸਿਆ।
ਮੂਲ ਨੂੰ ਪਛਾਣ, ਮੂਲ ਨੂੰ ਸਿਖਾ। ਤੂੰ ਜੰਡਾਂ ਅਤੇ ਕਿੱਕਰਾਂ ਅਤੇ ਘੋੜਿਆਂ ਅਤੇ ਫੋੜਿਆਂ ਦਾ ਚੇਲਾ ਨਹੀਂ। ਹੇ ਵਾਹਿਗੁਰੂ, ਜਿਵੇਂ ਵੀ ਜਾਣਦਾ ਸੀ, ਘੋੜੇ ਸ਼ਾਹ ਨੂੰ ਨਹੀਂ ਮੰਨਦੇ, ਅਸੀਂ ਟਾਂਗੇ ਸ਼ਾਹ ਦੇ ਚੇਲੇ ਨਹੀਂ, ਅਸੀਂ ਕੇਵਲ ਅਤੇ ਕੇਵਲ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੈਨੂੰ ਮੰਨਦੇ ਹਾਂ। ਸਾਡੇ ਤੇ ਕਿਰਪਾ ਕਰ, ਸਾਨੂੰ ਰੱਖਣਾ ਕਰ।
ਕੀਤੇ ਗਨੋ ਅਸੰਖ ਅਵਗਣ ਮੇਰਿਆ।
ਜੇ ਤੂੰ ਪੁੱਛੇ ਵੀ ਭਲਾ ਮੇਰੇ ਪੱਲੇ ਕਰਤੂਤ ਕੀ, ਮੇਰੇ ਪੱਲੇ ਕੱਖ ਨਹੀਂ, ਮੇਰੇ ਕੋਲ ਤਾਂ ਔਗਣ ਨੇ। ਔਗਣ ਕਿੰਨਿਆਂ ਦੀ ਦੱਸਾਂ ਵੀ, ਮੇਰੇ ਔਗਣਾਂ ਦੀ ਗਿਣਤੀ ਵੀ ਨਹੀਂ ਹੋ ਸਕਦੀ।
ਅਸੰਖ ਅਵਗਣ ਖਤੇ ਫੇਰੇ।
ਪਾਤਸ਼ਾਹ ਤੁਸੀਂ ਵਾਰ ਵਾਰ ਮੈਨੂੰ ਪੁੱਛਦੇ, ਭਾਈ ਤੇਰੇ ਪੱਲੇ ਕੁਛ ਹੈ? ਮਹਾਰਾਜ, ਮੇਰੇ 'ਚ ਬੜੀ ਕਮਜ਼ੋਰੀ ਵੀ ਇੱਕ ਔਗਣ ਕਰਕੇ ਮੈਂ ਫਿਰ ਉਹ ਕਰ ਲੈਂਦਾ ਹਾਂ, ਇੱਕ ਗੁਨਾਹ ਕਰਕੇ ਮੈਂ ਉਹ ਫਿਰ ਕਰ ਲੈਂਦਾ। ਕਿਰਪਾ ਕਰੋ।
ਨਿਤ ਪ੍ਰਤ ਸਦ ਭੁੱਲੀਐ।
ਸਾਡਾ ਤਾਂ ਸੁਭਾਅ ਹੀ ਬਣ ਗਿਆ ਗਲਤੀਆਂ ਕਰਨ ਦਾ, ਜਿਹਨੂੰ ਕਹਿੰਦੇ ਟੂ ਐਰ ਇਜ਼ ਹਿਊਮਨ। ਬੰਦਾ ਗਲਤੀ ਦਾ ਪੁਤਲਾ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ।
ਮੋਹ ਮਗਨ ਬਿਕਰਾਲ ਮਾਇਆ।
ਇਹਦਾ ਕਾਰਨ ਇਹ ਵੀ ਸਾਨੂੰ ਤਿੰਨ ਚਾਰ ਚੀਜ਼ਾਂ ਦਾ ਨਸ਼ਾ ਹੈ। ਇੱਕ ਤਾਂ ਮਾਇਆ ਦਾ ਨਸ਼ਾ ਹੈ, ਦੂਜਾ ਮੇਰੇ ਭਰਾ ਭਾਈ ਬੜੇ ਨੇ, ਮੇਰੀ ਬੜੀ ਚੱਲਦੀ ਹੈ, ਇਹ ਮਾਇਆ ਦਾ ਤੇ ਮੋਹ ਦੇ ਨਸ਼ੇ ਕਰਕੇ ਮੈਨੂੰ ਆਪਣੇ ਆਪ ਦੀ ਸੁਧ ਨਹੀਂ ਰਹੀ।
ਪਰ ਸਾਦੇ ਘੁਲੀ ਹੈ।
ਹਾਂ, ਜੇ ਤੁਸੀਂ ਕਿਰਪਾ ਕਰੋ ਤੇ ਬਚਿਆ ਜਾ ਸਕਦਾ ਹੈ।
ਲੋਕ ਕਰਤ ਵਿਕਾਰ ਵਿਖੜੇ।
ਮੇਰੇ ਪਾਤਸ਼ਾਹ ਸਾਨੂੰ ਸੁਚੇਤ ਕਰ ਦਿਓ, ਭਲਿਆ ਲੋਕ ਲੋਕ ਕੇ ਬੜੇ ਔਗਣ ਕਰਦਾ ਤੂੰ, ਬੜੇ ਗੁਨਾਹ ਕਰਦਾ ਤੂੰ।
ਪ੍ਰਭ ਨੇਰੂ ਤੇ ਨੇਰਿਆ।
ਉਹ ਪਰਮਾਤਮਾ ਲਾਗੇ ਤੋਂ ਲਾਗੇ, ਭਲਾ ਲਾਗੇ ਤੋਂ ਲਾਗੇ ਕਿਵੇਂ ਕਹੀਏ? ਬਾਬਾ ਫਰੀਦ ਜੀ ਕਹਿੰਦੇ ਤੇਰੇ ਅੰਦਰ ਬੈਠਾ ਹੈ। ਲਾਗੇ ਦੀ ਗੱਲ ਤਾਂ ਦੂਰ ਹੈ ਨਾ, ਵੀ ਹੋ ਸਕਦਾ ਦੋ ਚਾਰ ਫੁੱਟ ਹੋਣ। ਬਾਬਾ ਫਰੀਦ ਜੀ ਬੜਾ ਸੁੰਦਰ ਫਰਮਾਉਂਦੇ ਨੇ, ਕਹਿੰਦੇ ਫਰੀਦਾ, ਜੰਗਲ ਜੰਗਲ ਕਿਆ ਭਵੈ ਹੈ, ਵਣ ਕੰਡਾ ਮੋੜ ਹੈ, ਵੱਸੀ ਰੱਬ ਇਹ ਹਾਲੀਏ, ਜੰਗਲ ਕਿਆ ਢੂੰਡੈ। ਅਤੇ ਬਾਬਾ ਫਰੀਦ ਨੇ ਆਉਂਦੇ ਅੰਦਰ ਨੇ, ਅਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਪੁੱਛਿਆ ਵੀ ਪਾਤਸ਼ਾਹ, ਬਾਬਾ ਜੀ ਕਹਿੰਦੇ ਅੰਦਰ, ਸਾਨੂੰ ਤਾਂ ਦਿਸਿਆ ਨਹੀਂ। ਅਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ, ਭੈ ਕੀਆ ਦੇਹ ਸਲਾਈਆ ਨੈਣੀ। ਭਾਈ ਪਰਮਾਤਮਾ ਦਾ ਭੈ ਰੱਖਣਾ, ਇਹ ਸਲਾਈਆਂ ਫਿਰ ਅੱਖਾਂ 'ਚ, ਦਾਰੂ ਕਿਹੜਾ ਪਾਵਾਂ? ਆਪਾਂ ਪੜ੍ਹਦੇ ਹਾਂ, ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਨਾਸ। ਮੇਰੇ ਤੇ ਰਹਿਮਤ ਕਰੋ, ਮੈਨੂੰ ਗਿਆਨ ਦਾ ਸੁਰਮਾ ਦਿਓ, ਭੈ ਦਾ ਡਰਾਪਰ ਦਿਓ, ਤਾਂ ਕਿ ਮੈਂ ਉਸ ਪਰਮਾਤਮਾ ਨੂੰ ਵੇਖ ਸਕਾਂ।
ਨਾਨਕ ਦਇਆ ਧਾਰ।
ਕੇਵਲ ਤੇ ਕੇਵਲ ਤੇਰੇ ਅੱਗੇ ਬੇਨਤੀ ਕਰਨੀ ਹੈ, ਆਪ ਦਇਆ ਕਰਨਾ ਕਰੋ, ਰਹਿਮ ਕਰਨਾ ਕਰੋ ਪਿਆਰਿਓ। ਆਪਾਂ ਪੜ੍ਹਦੇ ਹਾਂ, ਮਿਹਰਬਾਨ ਸਾਹਿਬ, ਮਿਹਰਬਾਨ ਸਾਹਿਬ, ਮੇਰਾ ਸਦਾ ਮਿਹਰਬਾਨ। ਆਪਾਂ ਰੋਜ਼ਾਨਾ ਨਿਤਨੇਮ ਕਰਦੇ ਹਾਂ, ਕਰਨਾਲੇ ਹੈ, ਅਰ ਘਾਲੇ ਹੈ, ਖਲ ਖੰਡਨ ਹੈ, ਮੈਂ ਮੰਡਨ ਹੈ, ਜਗਤੇਸ਼ਵਰ ਹੈ, ਪਰਮੇਸ਼ਵਰ ਹੈ, ਕਾਲ ਕਾਰਨ ਹੈ, ਸਰਬ ਅਵਾਰਨ। ਇਹ ਨਹੀਂ ਵੀ ਇੱਕ ਜਾਂ ਦੋ ਜਾਂ ਬੰਦੇ ਜਾਂ ਬੀਬੀਆਂ ਜਾਂ ਬੱਚੇ ਜਾਂ ਬਜ਼ੁਰਗ, ਨਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ, ਉਹ ਸਾਰਿਆਂ ਦਾ ਭਲਾ ਕਰਨ ਵਾਲਾ, ਸਾਰਿਆਂ ਦਾ ਭਲਾ। ਆਪਾਂ ਪੜ੍ਹਦੇ ਹਾਂ, ਸਤਿਗੁਰੂ ਸਭਨਾਂ ਦਾ ਭਲਾ ਮਨਾਏਗਾ। ਇਸ ਕਰਕੇ ਮੇਰੇ ਮਾਲਕਾ, ਸਾਡਾ ਤਾਂ ਕੇਵਲ ਅਤੇ ਕੇਵਲ ਤੇਰੇ ਅੱਗੇ ਬੇਨਤੀ ਹੈ, ਹਾੜਾ ਹੈ ਜੀ।
ਕਾਹੜ ਭਵ ਜਲ ਫੇਰਿਆ।
ਇਹ ਸੰਸਾਰ ਸਾਗਰ ਦੇ ਗੇੜਿਆਂ ਤੋਂ ਕੱਢਣਾ ਕਰੋ।
ਸਲੋਕ ਨਿਰਤ ਨਾ ਪਵੈ ਅਸੰਖ ਗੁਣ।
ਤੇ ਜੇ ਮੈਂ ਤੇਰੇ ਗੁਣਾਂ ਦਾ ਜ਼ਿਕਰ ਕਰਾਂ, ਤੇ ਨਿਰਤ ਕਹਿੰਦੇ ਨਿਰਣੇ ਨੂੰ, ਜਿਹਨੂੰ ਅੰਗਰੇਜ਼ੀ ਵੀ ਕਹਿੰਦੇ ਅਨੈਲਿਸਿਸ ਕਰਨਾ, ਵਤਰੇਕ ਕਰਨਾ, ਤੇਰੇ 'ਚ ਇੰਨੇ ਗੁਣ ਨੇ ਵੀ ਮੈਂ ਤੇਰੇ ਗੁਣਾਂ ਦਾ ਨਿਰਣਾ ਨਹੀਂ ਕਰ ਸਕਦਾ, ਨਖੇੜ ਨਹੀਂ ਕਰ ਸਕਦਾ।
ਉੱਚਾ ਪ੍ਰਭ ਕਾ ਨਾਮ।
ਤੇ ਨਾਲ ਗੁਰਦੇਵ ਕਹਿੰਦੇ, ਪਿਆਰਿਆ, ਪਰਮਾਤਮਾ ਦਾ ਨਾਮ ਉੱਚਾ ਹੈ, ਜਿਹੜਾ ਨਾਮ ਨਾਲ ਜੁੜ ਗਿਆ ਉਹ ਵੀ ਉੱਚਾ ਹੋ ਗਿਆ। ਆਪਾਂ ਪੜ੍ਹਦੇ ਹਾਂ, ਗੋਬਿੰਦ 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 ਸੰਗ, ਨਾਮ ਦਿਓ ਮਨ ਲੀਣਾ, ਆੜ ਦਾਮ ਕੋ ਸ਼ੀਪਰੋ, होयो लखीना
नानक की बेनती आ।
मेरे मालिक असी तो केवल ते केवल बेनती कर सकते हैं, तू हुक्म करना, साड़ी ड्यूटी बेनती करन दी है।
मिले निथावे थाओ,
सानू कोई नहीं चलता तेरे तो बिना। जिवें गुरु रामदास पातशाह दा पवित्र फरमान पढ़दे आपां, हम रुलते फिरते कोई बात ना पूछता, गुर सतगुर संग कीरे हम थापे। ये गुरु पातशाह ने कृपा कीती, वड्याई बख्शी, साड़ी कोई जगह नहीं, कोई थान टिकाणा नहीं, कृपा कर अपने चरणा भी थां देना करो।
संत दूसरा नाही ठाओ,
कोई तेरे तो बिना होर जगह है नहीं।
कापह जाई है,
इस करके कीदे कुल जाना करिए जी।
आठ पहर कर जोड़,
आपा तो गुरु प्यारे 15 मिनट दे नितनेम तो उखे हो जाने हैं, बड़ा टाइम है जी, आकड़ जाइदा, लक आकड़ जांदा, गोडे सेट नहीं हुंदे। मेरे गुरदेव कहिंदे अठे पैर ही चेते कर, अठे पैर आठ पैर कर जोड़, अठे पैर हाथ जोड़ के नमाणा बन के
सो प्रभ त्याई है।
उस परमात्मा वाले पासे नू अपनी बिरती लाउणा कर, त्याईए तू भाव बन करके जोड़ना, बिल्कुल कंसंट्रेट हो करके, एकाग्र चित हो करके।
त्याई सो प्रभ सदा अपना,
एक तेरे च कमजोरी है भी तू परमात्मा नू चेते तो करदा पर उपरा जान के उपड़ा ना, ओनू आपना जान करके चेते करना करिए।
मन ही चिंदिया पाई है,
प्यारिया जो भी तेरिया मन दिया इच्छावां ने पूरिया हो जान गिया।
तज मान मोह विकार दूजा,
थोड़ी जी खेचल तू भी कर, प्रसाद वरदा वे ते भुगता करना पएगा ना, भुगता असी अड़ांगे ना। इस करके मेरे पातशाह कहिंदे गुरमुखा, मान मोह विकार ते द्वैत भाव जिहड़ा ना, ये अपने बुक चो पासे सुट दे, हाथ खाली कर।
एक सो लेवल आई है,
केवल एक नाल अपनी सुरती नू जोड़ना करो जी।
अरप मन तन प्रभु आगै,
असीं कहने गुरु पातशाह दे दरबार ते असीं इन्नियां थालियां चढ़ाइयां, इन्ने गलास चढ़ाए, ऐतकी तीन दरियां चढ़ाइयां ने सारे टब्बर ने, उह कहिंदे भरिया अपना मन अपना तन। आप रोजाना पढ़ते हैं, तन मन धन सब सौभ गुर को हुक्म मनिए पाई, ये तिने दिन तीन चीज़ा दे ते नाल हुक्म मन, फिर गल बनेगी।
आप सगल मिटाई है,
अपना समुचड़ आपा पाप इनू मिटाणा करो। आपा तो गुरु प्यारो 501 रुपया दिता तो पत्थर खराब किया भी, मेरा नाँ लिखा जे नाल परिवार के बच्चों का भी बड़ा दुख होंगे भी, जे 500 रुपया गुरु घर चढ़ाया तो 1000 रुपये का पत्थर बर्बाद कर दिता जी, वो नहीं जानता। मेरे पातशाह कहिंदे अपना आपा पाप मिटाउणा कर।
बिनवंत नानक धार कृपा,
मेरे मालक असी तेरे अगे बेनती करते हैं, कृपा करना करो।
साच नाम समाई है,
कि असी सच्चे परमात्मा दे नाम विच एकमेक हो सकी, जिन्हों अमरज कहिंदे लीन होना, एकमेक होना करिए जी।
सलोक रे मन ताको त्याई है,
भाई साहब भाई नंद लाल सिंह दे बड़े प्यारे बोल ने, वो कहिंदे मना शताना बेईमाना, कदे तां टेके बह जा, नित स्यापे तेरे करदा, कदे तां टेके बह जा। भाई नंद लाल सिंह दे बोल ने, ओह सिधांत इस पंक्ति च है, दूजिआं नूं ना कहीए रे मन तों पावे, ये हिंदी विच आपां रे कहिंदे ते आपां पंजाबी च कहिंदे, ओह किधर फिरदा है, ओह तकनीक है रे मन ताकू त्याईए। हे मेरे दौड़न वाले मना, सजे खबे ना जा, जिमें सुल्तानपुर का काजी तो नवाब चले गए सन, नवाब चला गया काबल च, तो काजी साहब चले गए घर घोड़ा मोड़ नबशेरा, साड़ी पोजिशन यह है। हे मेरे मना, उस परमात्मा नू चेते करना कर, काबल च घोड़े ना खरीद कर, घोड़ी दे बशेरा ना मोड़, उस परमात्मा दा ध्यान करना कर।
सब विद जा के हाथ,
सारे ढंग तरीके जिस परमात्मा दे हाथ विच हन,
राम नाम धन संचिए।
हर बंदा खास करके गुरमुखो जो हिंदुस्तान में जमया है, साडा संस्कार ने साडा सुभा है, ਅਸੀਂ ਆਪਣੀ ਅਸੀਤ ਦੇ ਮੁਤਾਬਕ ਬੁਢਾਪੇ ਵਾਸਤੇ ਕੁਝ ਨਾ ਕੁਝ ਜਮ੍ਹਾਂ ਕਰਦੇ ਹਾਂ। ਜਿੰਨੀ ਕੁ ਉਹਦੀ ਅਸੀਤ ਹੈ, ਫਿਰ ਜੇ ਚਾਰ ਪੈਸੇ ਹੋਣਗੇ ਧੀਆਂ ਪੁੱਤ ਰੋਟੀ ਪਾਣੀ ਪੁੱਛਣਗੇ, ਜੇ ਨਾ ਹੋਇਆ ਤਾਂ ਕਿਸੇ ਪੁੱਛਣਾ ਨਹੀਂ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਭਲਿਆ, ਬੁਢਾਪੇ ਲਈ ਤੂੰ ਬੜਾ ਸੋਚਿਆ ਅਤੇ ਜਿੱਥੋਂ ਗਿਆ ਮੁੜ ਕੇ ਮੁੜਨਾ ਸੀ ਉਹਦੇ ਲਈ ਵੀ ਕੁਝ ਜਮ੍ਹਾਂ ਕੀਤਾ ਜੀ। ਆਪਾਂ ਪ੍ਰਦੇਸ਼ ਵਿੱਚ ਕਈ ਵਾਰ ਜਾਂਦੇ ਨੇ, ਕੋਈ ਕਨੇਡਾ ਅਮਰੀਕਾ ਜਾਂਦੇ ਅਤੇ ਆਪਣੇ ਪਰਿਵਾਰ ਨੂੰ ਕਹਿੰਦੇ ਨੇ ਵੀ ਮੈਨੂੰ ਗਰਮ ਕੱਪੜੇ ਬਣਾ ਦੇ, ਮੈਂ 3 ਮਹੀਨੇ ਉੱਥੇ ਰਹਿਣਾ, ਠੰਡ ਬੜੀ ਹੈ, ਅਤੇ 3 ਮਹੀਨਿਆਂ ਨੂੰ ਮੁੜ ਆਉਣਾ। ਅਤੇ ਜਿੱਥੋਂ ਗੁਰਮੁਖ ਪਿਆਰੋ ਆਪਾਂ ਮੁੜ ਕੇ ਨਹੀਂ ਆਉਣਾ, ਕਦੇ ਉਹਦਾ ਪ੍ਰਬੰਧ ਵੀ ਕਰਿਆ ਕਰੀਏ, ਕਦੇ ਆਖਿਆ ਕਿਸੇ ਨੇ? ਮੇਰੇ ਪਾਤਸ਼ਾਹ ਕਹਿੰਦੇ ਰਾਮ ਨਾਮ ਤਨ ਸੰਚੀਆ ਹੈ, ਪਰਮਾਤਮਾ ਦੇ ਨਾਮ ਨੂੰ ਇਕੱਠਿਆਂ ਕਰ ਪਿਆਰਿਆ, ਜਿਹੜੀ ਯਾਤਰਾ 'ਤੇ ਜਾਣਾ ਮੁੜ ਕੇ ਮੁੜਨਾ ਨਹੀਂ। ਨਾਨਕ ਨਿਭੈ ਸਾਥ, ਇਹ ਪਰਮਾਤਮਾ ਦਾ ਨਾਮ ਜਿਹੜਾ ਤੂੰ ਇਕੱਠਾ ਕਰੇਗਾ, ਇਹ ਪ੍ਰਲੋਕ ਤੱਕ ਤੇਰੇ ਨਾਲ ਨਿਭੇਗਾ, ਉੱਥੇ ਜਾਏਗਾ।
ਸੰਤ ਸਾਥੀ ਅੜਾ ਪ੍ਰਭ ਏਕ,
ਇੱਕ ਪਰਿਪੂਰਨ ਪਰਮਾਤਮਾ ਸਾਡਾ ਪੱਕਾ ਮਿੱਤਰ ਜਾਣਨਾ ਕਰੋ।
ਦੂਸਰ ਨਾਹੀ ਕੋਈ,
ਦੂਜਾ ਗੁਰਮੁਖ ਪਿਆਰੋ ਕੋਈ ਨਹੀਂ। ਸਾਡੀਆਂ ਬੈਂਕ ਦੀਆਂ ਕਾਪੀਆਂ ਲਾਕਰਾਂ 'ਚ ਪਈਆਂ ਰਹਿਣੀਆਂ ਨੇ, ਜਿਹੜੀਆਂ ਅਲਮਾਰੀਆਂ ਉੱਥੇ ਪਈਆਂ ਰਹਿਣੀਆਂ ਨੇ, ਅਤੇ ਘਰ ਵਾਲੀ ਨੇ ਦੁਸਹਿਰੇ ਤੱਕ ਚਿੱਟਾ ਕੱਪੜਾ ਰੱਖਣਾ ਸਿਰ 'ਤੇ, ਅਤੇ ਮੁੜ ਕੇ ਕਹਿਣਾ ਮਰਨ ਵਾਲਾ ਮਰ ਗਿਆ ਅਤੇ ਮੈਂ ਹੁਣ ਚਿੱਟਾ ਹੀ ਪਾਈ ਰੱਖਾਂ। ਉਹਨੇ ਵੀ ਆਖਣਾ ਵੀ ਰੰਗਦਾਰ ਪਾਉਣਾ। ਘਰਵਾਲੀ ਨੂੰ ਘਰਵਾਲੀ ਭੁੱਲ ਗਈ, ਬੱਚਿਆਂ ਨੂੰ ਪਿਓ ਭੁੱਲ ਗਿਆ, ਮਾਂ ਨੂੰ ਪੁੱਤ ਭੁੱਲ ਗਿਆ, ਪਰ ਉਹ ਪਰਮਾਤਮਾ ਸਾਨੂੰ ਸਾਥ ਨਹੀਂ ਛੱਡਦਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਇਹ ਨਾਮ ਤਰੀਕ ਝੂਠੇ ਸਭ ਸਾਥ, ਇਹ ਝੂਠੇ ਨੇ ਲੈਣ ਦੇਣ ਦੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਸਾਥੀ ਜਿਹੜਾ ਪ੍ਰਭ ਏਕ ਦੂਸਰ ਨਾਹੀਂ ਕੋਈ, ਸਾਡਾ ਪੱਕਾ ਸਾਥੀ ਕੇਵਲ ਅਤੇ ਕੇਵਲ ਇੱਕ ਗੁਰੂ ਹੈ, ਪਰਮੇਸ਼ੁਰ ਹੈ, ਉਹਦੇ ਤੋਂ ਬਿਨਾਂ ਦੂਜਾ ਕੋ ਹੈ ਹੀ ਨਹੀਂ।
ਥਨੰਤਰ ਆਪ,
ਉਹ ਭਾਈ ਥਾਵਾਂ ਦੇ ਉੱਪਰ ਜਿਹਨੂੰ ਆਪ ਅੰਗਰੇਜ਼ੀ 'ਚ ਕਹਿੰਦੇ ਐਡ ਅਤੇ ਇਨ, ਉਹ ਉੱਪਰ ਵੀ ਹੈ ਅਤੇ ਵਿੱਚ ਵੀ ਹੈ।
ਜਲ ਥਲ ਪੂਰ ਸੋਏ,
ਪਾਣੀ ਦੇ ਵਿੱਚ ਵੀ ਉਹ ਹੈ, ਥਲਾਂ ਦੇ ਉੱਪਰ ਵੀ ਉਹ ਹੈ, ਪੂਰ ਮੁਕੰਮਲ ਜਾਣਨਾ ਕਰੋ ਹਰ ਥਾਂ 'ਤੇ ਹੈ।
ਜਲ ਥਲ ਮਹੀਅਲ ਪੂਰ ਰਹਿਆ,
ਭਾਈ ਜਿਹੜਾ ਪਾਣੀ ਹੈ ਉੱਥੇ ਵੀ ਹੈ, ਜਲ ਤੋਂ ਭਾਵ ਪਾਣੀ, ਅਤੇ ਜਿੱਥੇ ਧਰਤੀ ਉੱਥੇ ਵੀ ਹੈ, ਆਕਾਸ਼ ਵਿੱਚ ਵੀ ਹੈ। ਇਸ ਕਰਕੇ ਪੂਰ ਰਿਹਾ ਸਰਬਦਾਤਾ ਪ੍ਰਭ ਧਨੀ, ਸਾਰਿਆਂ ਦਾ ਦਾਤਾ ਅਤੇ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਵਾਹਿਗੁਰੂ ਹਰ ਥਾਂ 'ਤੇ ਵਿਆਪਕ ਜਾਣਨਾ ਕਰੀਏ।
ਗੋਪਾਲ ਗੋਬਿੰਦ ਅੰਤ ਨਾਹੀ,
ਭਾਈ ਸਾਰਿਆਂ ਦੀ ਪਾਲਣਾ ਕਰਨ ਵਾਲਾ ਅਤੇ ਗਿਆਨ ਦੁਆਰਾ ਜੋ ਸਮਝਿਆ ਜਾ ਸਕਦਾ ਉਹਦਾ ਅੰਤ ਨਾਹੀਂ, ਅੰਤ ਨਹੀਂ।
ਬੇਅੰਤ ਗੁਣ ਤਾ ਕੇ ਕਿਆ ਗਣੀ,
ਆਮ ਕਰਕੇ ਵਿਦਵਾਨ ਵੀਰ ਗੋਬਿੰਦ ਅਰਥ ਕਰਦੇ ਵੇਦਾਂ ਦੇ ਦੁਆਰਾ ਜਾਣਿਆ ਜਾਏ, ਜਿਹੜਾ ਵੇਦ ਸ਼ਬਦ ਹੈ ਇਹ ਵੇਦ ਧਾਤੂ ਤੋਂ ਬਣਿਆ ਅਤੇ ਇਹਦਾ ਮੁੜ ਕੇ ਅਰਥ ਬਣੇਗਾ ਗਿਆਨ ਦੁਆਰਾ। ਇਸ ਕਰਕੇ ਮੈਂ ਤਾਂ ਹੀ ਬੇਨਤੀ ਕੀਤੀ ਵੀ ਗਿਆਨ ਦੁਆਰਾ, ਵੇਦ ਤੋਂ ਬਿਨਾਂ ਬਾਕੀ ਦੇ ਧਰਮ ਗ੍ਰੰਥਾਂ ਵਿੱਚ ਵੀ ਗਿਆਨ ਹੈ, ਵੇਦ ਮਾੜੇ ਨਹੀਂ। ਲੇਕਿਨ ਗੁਰਮੁਖੋ ਜਿੱਥੇ ਵੀ ਵਾਹਿਗੁਰੂ ਦੀ ਗੱਲ ਚੱਲੇ, ਪਰਮਾਤਮਾ ਦੀ ਗੱਲ ਚੱਲੇ, ਉਹ ਹਰ ਜਗ੍ਹਾ ਹੀ ਪੂਜਣ ਯੋਗ ਹੈ, ਉਹ ਹਰ ਗ੍ਰੰਥ ਹੀ ਸਤਿਕਾਰ ਯੋਗ ਹੈ, ਉਹਦਾ ਅੰਤ ਨਹੀਂ। ਉਹਦੇ ਕਿਹੜੇ ਕਿਹੜੇ ਗੁਣਾਂ ਦੀ ਗਿਣਤੀ ਕਰਾਂ?
ਭਜ ਸ਼ਰਨ ਸਵਾਮੀ ਸੁਖ ਹੈ ਸਵਗਾਮੀ,
ਇਸ ਕਰਕੇ ਗੁਰਮੁਖਾ ਉਹ ਸਵਾਮੀ ਮਾਲਕ ਦਾ ਭਜਨ ਕਰਿਆ ਕਰ ਅਤੇ ਸੁੱਖਾਂ ਵੀ ਤੇਰਾ ਗਮਨ ਹੋ ਜਾਏਗਾ, ਭਾਵ ਤੂੰ ਸਦੀਵੀ ਤੌਰ 'ਤੇ ਸੁੱਖ ਨੂੰ ਪ੍ਰਾਪਤ ਕਰੇਗਾ।
ਇਸ ਬਿਨਾ ਅਨ ਨਾਹੀ ਕੋਈ,
ਇੱਕ ਵਾਹਿਗੁਰੂ ਤੋਂ ਬਿਨਾ ਸਾਡਾ ਕੋ ਹੋਰ ਹੈ ਹੀ ਨਹੀਂ।
ਬਿਨਵੰਤ ਨਾਨਕ ਦਇਆ ਧਾਰੋ,
ਹੇ ਵਾਹਿਗੁਰੂ ਮੈਂ ਤੇਰੇ ਅੱਗੇ ਬੇਨਤੀ ਕਰਦਾ, ਤਰਸ ਕਰ ਮੇਰੇ 'ਤੇ, ਮੇਰੇ 'ਤੇ ਰਹਿਮ ਕਰ, ਮੇਰੇ 'ਤੇ ਕਿਰਪਾ ਕਰ।
ਇਸ ਪ੍ਰਾਪਤ ਨਾਮ ਹੋਏ,
ਮੇਰੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਅੰਦਰ ਨਿਮਰਤਾ ਆ ਜਾਏਗੀ, ਜਿਹੜੇ ਨਿਮਾਣੇ ਹੋਣਗੇ ਉਹਨਾਂ ਨੂੰ ਉਹ ਪ੍ਰਭੂ ਦੀ ਪ੍ਰਾਪਤੀ ਹੋ ਜਾਏਗੀ। ਪਾਣੀ ਤਾਂ ਗੁਰਮੁਖੋ ਜਿੱਥੇ ਨੀਵਾਂ ਥਾਵੇਗਾ ਉੱਥੇ ਖਲੋਵੇਗਾ ਨਾ, ਅਤੇ ਜਿੱਥੇ ਟਿੱਬੇ ਨੇ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਖਾਲੀ ਚੱਲੇ ਧਣੀ ਸਿਉਂ ਟਿੱਬੇ ਜੋ ਮਹਾਹੋ, ਮੀਂਹ ਪਿਆ ਉੱਚੇ ਥਾਂ ਫਿਰ ਸੁੱਕੇ ਦੇ ਥੁੱਕੇ ਅਤੇ ਨੀਵਿਆਂ 'ਤੇ ਪਾਣੀ ਖਲੋ ਗਿਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਅੰਦਰ ਨਿਮਰਤਾ ਨਾ, ਜਿਨ੍ਹਾਂ ਨੇ ਅੰਦਰ ਪਰਮਾਤਮਾ ਦੇ ਅੱਗੇ ਹਾੜਾ ਕੱਢਿਆ, ਉਹਨਾਂ ਨੂੰ ਉਹਦੀ ਪ੍ਰਾਪਤੀ ਹੋ ਗਈ।
ਸ਼ਲੋਕ ਚਿਤ ਜੇ ਚਿਤ ਵਿਆ ਸੋ ਮੈਂ ਪਾਇਆ।
ਜੋ ਵੀ ਅਸੀਂ ਫੁਰਨਾ ਕੀਤਾ ਸੀ ਸਾਨੂੰ ਪ੍ਰਾਪਤੀ ਹੋ ਗਈ। ਆਪਾਂ ਤਾਂ ਗੁਰੂ ਪਿਆਰੋ ਤਕਰੀਬਨ ਦੁਨੀਆ ਦੇ ਪਦਾਰਥ ਹੀ ਮੰਗਦੇ ਹਾਂ। ਮਹਾਰਾਜ ਨੇ ਸਾਨੂੰ ਸਮਝਾਇਆ ਵੀ ਹੈ, ਮਾਣ ਮੰਗੋ, ਤਾਣ ਮੰਗੋ, ਧਨ ਲਕਸ਼ਮੀ ਸੁੱਤ ਦੇ ਵੀ ਮੇਰੀ ਜਿੰਦਾਬਾਦ ਹੋਵੇ, ਮੇਰੇ ਚਾਰ ਭਰਾ ਮਦਦ ਕਰਨ, ਪੈਸੇ ਹੋਣ, ਪੁੱਤਰ ਆਗਿਆਕਾਰ ਹੋਣ। ਆਪਾਂ ਇਹਨਾਂ ਵਿੱਚੋਂ ਜੇ ਕਦੇ ਆਪਾਂ ਪਰਮੇਸ਼ੁਰ ਨੂੰ ਨਹੀਂ ਮੰਨਿਆ, ਗੁਰੂ ਨੂੰ ਇਹ ਨਹੀਂ ਆਖਿਆ ਵੀ ਕਿ ਤੂੰ ਮੇਰਾ ਬਣ ਜਾ, ਆਪਾਂ ਤਾਂ ਕਹਿੰਦੇ ਪੈਸੇ ਦੇ ਅਤੇ ਤੂੰ ਆਪਣੇ ਘਰ, ਮੇਰੇ ਬੱਚੇ ਮੇਰੀ ਆਗਿਆ 'ਚ ਰਹਿਣ, ਤੂੰ ਆਪਣੇ ਘਰ, ਗੁਰੂ ਕਿਸੇ ਕਾ ਇਹ ਨਾ ਮੰਗ। ਜਿਹਦੇ ਨਾਲ ਦਿਵਾਲੀ ਹੁੰਦੀ, ਦਿਵਾਲੀ ਦੀਵੇ ਜਗਾ ਜਗਾ ਕੇ ਲੋਕ ਪਾਠ ਕਰਨਗੇ, ਦੀਵੇ ਜਗਾ ਜਗਾ ਕੇ ਪੁੱਛਿਆ ਕਿਉਂ, ਕਹਿੰਦੇ ਗਿਆਨੀ ਜੀ ਲਕਸ਼ਮੀ ਆਉਂਦੀ ਹੈ, ਲਕਸ਼ਮੀ। ਅਤੇ ਮੈਂ ਕਿਹਾ ਜੇ ਲਕਸ਼ਮੀ ਤਾਂ ਬਾਲਕ ਦੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਉਹਨੂੰ ਬੇਨਤੀ ਕਰੀ ਵੀ ਸਾਡੇ 'ਤੇ ਵੀ ਕਿਰਪਾ ਕਰ, ਦਿਵਾਲੀ ਆਉਂਦੀ ਹੈ ਨਾ, ਹਿੰਦੂ ਭਰਾ ਮੇਰੇ ਵੀਰ ਉਹ ਵੀ ਦੀਵੇ ਜਗਾਉਂਦੇ ਅਤੇ ਆਪਾਂ ਵੀ ਜਗਾਉਂਦੇ ਹਾਂ ਅਤੇ ਮੰਗਦੇ ਸਾਰੇ ਪੈਸੇ ਨੇ। ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੁਸੀਂ ਅਕਾਲ ਤਖ਼ਤ ਸਾਹਿਬ ਚਲੋ, ਉੱਥੇ ਤੁਹਾਨੂੰ ਡਿੱਗਦੇ ਸੰਗਤਾਂ ਅਤੇ ਸਾਡੇ ਘਰ ਪੈਸੇ ਭੇਜ ਦਿਓ। ਕਿਹੋ ਜਿਹੀ ਸਿੱਖੀ ਹੈ ਵੀ ਤੁਸੀਂ ਅਕਾਲ ਤਖ਼ਤ ਚਲੋ, ਕਿਉਂਕਿ ਦੀਵਾਨ ਆ ਨਾ ਉੱਥੇ, ਉੱਥੇ ਸੰਗਤਾਂ ਨੇ ਆਉਣਾ ਅਤੇ ਰਾਮ ਜੀ ਤੁਸੀਂ ਅਯੁੱਧਿਆ ਚਲੋ, ਭਲਿਆ ਰਾਮ ਨੂੰ ਮੰਗ, ਭਲਿਆ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਮੰਗ। ਜਿੱਥੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਆ ਗਿਆ ਉੱਥੇ 52 ਕਿਲੇ ਵੀ 52 ਰਾਜੇ ਵੀ ਮੁਕਤ ਹੋ ਗਏ। ਪੱਲਾ ਤਾਂ ਫੜ ਸਹੀ, 52 ਰਾਜਿਆਂ ਨੇ ਪੱਲਾ ਪਕੜਿਆ ਅਤੇ ਗੁਰਦੇਵ ਨੇ ਕਿਲੇ 'ਚੋਂ ਬਾਹਰ ਕੱਢਿਆ। ਜੇ ਭਲਾ ਗੁਰੂ ਕੇ ਸਿੱਖਾ ਤੂੰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਪੱਲਾ ਫਕੜੇ ਤਾਂ ਤੈਨੂੰ ਨਾ ਬਾਹਰ ਕੱਢੇਗਾ, ਪੜ੍ਹਿਆ ਕਰ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁੱਖਦਾਰੀ, ਇਹ ਪੜ੍ਹਿਆ ਕਰ ਉਹਦਨ। ਗਈ ਬਹੋੜ ਬੰਦੀ ਛੋੜ ਨਿਰੰਕਾਰ ਦੁੱਖਦਾਰੀ, ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਪਾਇਆ ਧਾਰੀ। ਮੈਂ ਤਾਂ ਲਾਲਚੀ ਹਾਂ, ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਚਿਤ ਜੇ ਚਿਤ ਵਿਆ ਸੋ ਮੈਂ ਪਾਇਆ।
ਨਾਨਕ ਨਾਮ ਧਿਆਏ ਸੁਖ ਸਬਾਇਆ।
ਪਿਆਰਿਆ ਪਰਮਾਤਮਾ ਦੇ ਨਾਮ ਨੂੰ ਚੇਤੇ ਕਰ, ਤੈਨੂੰ ਸਾਰੇ ਸੁੱਖ ਹੀ ਮਿਲ ਜਾਣਗੇ। ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾਂ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ। ਜਾਪ ਮਨ ਸਤਨਾਮ, ਸਦਾ ਸਤਨਾਮ, ਹਾਲਤ ਪਲਤ ਮੁਖ ਊਜਲ ਹੋਈ ਹੈ, ਨਿਤ ਧਿਆਈਏ ਹਰ ਪੁਰਖ ਨਿਰੰਜਨਾ।
ਛੰਤ ਅਬ ਮਨ ਛੂਟ ਗਿਆ ਸਾਧੂ ਸੰਗ ਮਿਲੇ।
ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕੀਤੀ ਅਤੇ ਜਿਹੜਾ ਮਨ ਨੂੰ ਵਿਕਾਰਾਂ ਨੇ ਪਕੜਿਆ ਸੀ, ਕਦੇ ਇਹ ਕਿਸੇ ਦੇ ਚਮੜੇ ਨੂੰ ਵੇਖ ਕੇ ਗਲਤ ਸੋਚਦਾ ਸੀ, ਕਦੇ ਕਿਸੇ ਦੇ ਧਨ ਨੂੰ ਵੇਖ ਕੇ ਗਲਤ ਸੋਚਦਾ ਸੀ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕੀਤੀ ਅਤੇ ਸੰਤੋਖ ਆ ਗਿਆ। ਹੁਣ ਮਨ ਛੁੱਟ ਗਿਆ ਵਿਕਾਰਾਂ ਵਾਲੇ ਪਾਸੇ ਤੋਂ,
ਗੁਰਮੁਖ ਨਾਮ ਲਿਆ।
ਗੁਰੂ ਦੇ ਦੱਸੇ ਢੰਗ ਤਰੀਕੇ ਦੇ ਨਾਲ ਪਰਮਾਤਮਾ ਦੇ ਨਾਮ ਨੂੰ ਚੇਤੇ ਕੀਤਾ ਤਾਂ
ਜੋਤੀ ਜੋਤ ਰਲੇ।
ਜਿਹੜਾ ਮਨ ਸਾਡਾ ਦੀਵੇ ਦੀ ਲਾੜ ਤਰ੍ਹਾਂ ਕਦੇ ਥੱਲੇ ਅਤੇ ਉੱਪਰ ਹੁੰਦਾ ਨਾ, ਇਹਨੂੰ ਵਿਦਵਾਨਾਂ ਦੀ ਭਾਸ਼ਾ ਵਿੱਚ ਕਹਿੰਦੇ ਨੇ ਪ੍ਰਤਕ ਜੋਤ। ਜਿਹੜੀ ਪ੍ਰਤਕ ਜੋਤ ਹੈ ਉਹ ਅਦਵੈਤਾਨੰਦ ਵਿੱਚ ਲੀਨ ਹੋ ਗਏ।
ਹਰ ਨਾਮ ਸਿਮਰਤ ਮਿਟੇ ਕਿਲ ਬਿਖ।
ਪਰਿਪੂਰਨ ਪਰਮਾਤਮਾ ਦਾ ਨਾਮ ਚੇਤੇ ਕਰਨ ਕਰਕੇ ਜਿਹੜੇ ਗੁਨਾਹ ਅਤੇ ਪਾਪ ਨੇ ਉਹ ਗੁਰੂ ਪਿਆਰੋ ਆਪਣੇ ਅੰਦਰ ਆਟੋਮੈਟਿਕਲੀ ਪਾਸੇ ਹੋ ਗਏ, ਸੋਚ ਬਦਲ ਗਈ।
ਬੁਝੇ ਤਪਤ ਅਗਾਨਿਆ।
ਜਿਹੜਾ ਮਨ ਵਿਕਾਰਾਂ ਕਰਕੇ ਤਪਦਾ ਸੀ ਉਹ ਅੱਗ ਬੁਝ ਗਈ ਅਤੇ ਮਨੁੱਖ ਨੂੰ ਅਗਾਨਿਆ ਸੰਤੋਖ ਆ ਗਿਆ, ਮਨੁੱਖ ਰੱਜ ਗਿਆ, ਭਾਵ ਕਿਸੇ ਪ੍ਰਕਾਰ ਦੀ ਇੱਛਾ ਰਹੀ ਨਹੀਂ।
ਗਹਿ ਪੂਜਾ ਲੀਨੇ ਦਇਆ ਕੀਨੇ।
ਪਰਿਪੂਰਨ ਪਰਮਾਤਮਾ ਨੇ ਕੀਤੀ ਦਇਆ ਅਤੇ ਸਾਡੀ ਸੁਰਤੀ ਅਤੇ ਬਿਰਤੀ ਦੀਆਂ ਬਾਹਾਂ ਪਕੜ ਕੇ
ਆਪਣੇ ਕਰ ਮਾਨਿਆ,
ਆਪਣੇ ਬਣਾਉਣਾ ਕੀਤਾ ਹੈ।
ਲੈ ਅੰਕ ਲਾਏ ਹਰ ਮਿਲਾਏ।
ਕਹਿੰਦੇ ਪਰਿਪੂਰਨ ਪਰਮਾਤਮਾ ਨੇ ਸਾਨੂੰ ਆਪਣੇ ਵਿੱਚ ਅਭੇਦ ਕਰ ਲਿਆ ਅਤੇ ਜਿਹਨਾਂ ਨੂੰ ਭੇਦ ਕੀਤਾ ਹੈ
ਜਨਮ ਮਰਨਾ ਦੁੱਖ ਜਲੇ।
ਜਿਹੜਾ ਜੰਮਣ ਅਤੇ ਮਰਨ ਦਾ ਗੇੜਾ ਸੀ ਗੁਰੂ ਪਿਆਰੋ ਸੜ ਗਿਆ। ਜਲੇ ਕਿਉਂ ਕਿਹਾ ਭਾਈ? ਜਲੇ ਕਹਿਣ ਦਾ ਕਾਰਨ ਇਹ ਹੈ ਜਿਹੜਾ ਦਾਣਾ ਨਾ ਕੱਚਾ ਉਹ ਆਪਾਂ ਛੱਟਾ ਦੇਣੇ ਅਤੇ ਉੱਗਣ ਦਾ ਡਰ ਨੂੰ ਉੱਗ ਪੈਂਦਾ ਹੈ, ਅਤੇ ਜਿਹੜੇ ਦਾਣੇ ਸੜ ਜਾਣ ਉਹ ਉੱਗਦੇ ਨਹੀਂ। ਇਸ ਪ੍ਰਕਾਰ ਅੱਗੇ ਤਾਂ ਕਦੇ ਖੁਸ਼ੀ ਆ ਜਾਣੀ, ਕਦੇ ਗਮੀ ਆ ਜਾਣੀ, ਜਿਹੜੇ ਇਹ ਸੰਸਕਾਰ ਸੀ ਸੜ ਗਏ, ਇਹ ਜੰਮਣ ਅਤੇ ਮਰਨ ਦਾ ਗੇੜਾ ਮੁੱਕ ਗਿਆ।
ਬੇਨਵੰਤ ਨਾਨਕ ਦਇਆ ਧਾਰੀ,
ਅਸੀਂ ਕੀਤੀ ਬੇਨਤੀ ਉਹਨੇ ਦਇਆ ਕਰ ਦਿੱਤੀ।
ਮੇਲ ਲੀਨੇ ਇੱਕ
ਪਲੇ, ਇੱਕ ਪਲ ਦੇ ਵਿੱਚ ਗੁਰੂ ਪਿਆਰੇ ਉਹਨੇ ਕਿਰਪਾ ਕਰਕੇ ਜੋੜਨਾ ਕੀਤਾ, ਪਰ ਜਾਣਾ ਤਾਂ ਪੜ੍ਹਦੇ ਹਾਂ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁੱਖ ਵਧਾਰਿਓ। ਜਦੋਂ ਗੁਰੂ ਪਾਤਸ਼ਾਹ ਨੇ ਕਿਰਪਾ ਭਰੀ ਨਿਗਾਹ ਕੀਤੀ, ਇੱਕਦਮ ਤੱਕਿਆ ਅਤੇ ਦਾਸ ਦੇ ਤਮਾਮ ਦੁੱਖਾਂ ਦੀ ਨਿਵਿਰਤੀ ਹੋ ਗਈ। ਇਹ ਤਾਂ ਅਸੀਂ ਗੁਰਮੁਖ ਪਿਆਰਿਓ ਗੁਰੂ ਕੇ ਪਾਵਨ ਪਵਿੱਤਰ ਫਰਮਾਨ ਦੀ ਸੂਖਮ ਵਿਚਾਰ ਨਿਯਮ ਦੇ ਮੁਤਾਬਕ ਜਿੱਥੇ ਆਪਾਂ ਗੁਰੂ ਪਾਤਸ਼ਾਹ ਦੇ ਚਰਨਾਂ ਦੀ ਹਾਜ਼ਰੀ ਭਰ ਰਹੇ ਹਾਂ, ਇਸ ਪੌੜੀ ਦਾ ਸੰਬੰਧ ਇਸ ਪਾਵਨ ਜਗ੍ਹਾ ਨਾਲ ਹੈ। ਆਮ ਕਰਕੇ ਭੋਲੇ ਵੀਰ ਕਹੀ ਜਾਂਦੇ ਨੇ ਮੰਜੀ ਸਭ ਦੀਵਾਨ ਹਾਲ, ਦੀਵਾਨ ਸਾਹਿਬ ਨਹੀਂ, ਹਾਲ ਜ਼ਰੂਰ ਹੈ ਪਰ ਗੁਰਦੁਆਰਾ ਹੈ, ਇਤਿਹਾਸਕ ਗੁਰਦੁਆਰਾ, ਇਤਿਹਾਸਕ। ਇਸ ਥਾਂ 'ਤੇ ਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਬਾਬਾ ਬੁੱਢਾ ਜੀ ਦੀ ਬੇਨਤੀ ਨੂੰ ਸਵੀਕਾਰ ਕੀਤਾ, ਅਤੇ ਜਿਹੜਾ ਆਪਾਂ ਮਾਝ ਰਾਗ ਦਾ ਬਾਰਾਂਵਾਂ ਪੜ੍ਹਦੇ, ਇਸ ਥਾਂ 'ਤੇ ਪਾਤਸ਼ਾਹ ਨੇ ਚਾਰਨ ਕੀਤਾ। ਗੱਲ ਇਉਂ ਬਣੀ, ਮਨੁੱਖ ਨੂੰ ਮਾਣ ਮਿਲਦਾ ਨਾ, ਤੁਲਸੀਦਾਸ ਜੀ ਨੇ ਬੜਾ ਸੁੰਦਰ ਫਰਮਾਇਆ ਰਮਾਇਣ ਵਿੱਚ, ਉਹ ਕਹਿੰਦੇ ਐਸੋ ਕੋਈ ਨਾ ਜਨਮਿਓ ਜਗ ਮਾਹੀ, ਪ੍ਰਭਤਾ ਪਾਏ ਜਾਸ ਮਦ ਨਹੀਂ। ਬਾਬਾ ਤੁਲਸੀਦਾਸ ਜੀ ਕਹਿੰਦੇ ਵੀ ਇਹੋ ਜਿਹਾ ਕੋਈ ਬੰਦਾ ਨਹੀਂ ਦੁਨੀਆ 'ਚ ਜਿਹਨੂੰ ਮਾਣ ਮਿਲੇ ਅਤੇ ਹੰਕਾਰ ਨਾ ਆਵੇ। ਮਾਣ ਮਿਲੇ ਨਾ ਤਾਂ ਆਪਾਂ ਉੱਪਰੋਂ ਤਾਂ ਭਾਵੇਂ ਕਹੀ ਜਾਈ ਜੀ ਮੈਂ ਤੁਹਾਡਾ ਦਾਸ, ਅੰਦਰੋਂ ਨਹੀਂ ਕਹਿੰਦੇ, ਉਹ ਤਾਂ ਫਾਰਮੈਲਿਟੀ ਐਵੇਂ ਵਿਖਾਲੇ ਮਾਤਰ, ਅੰਦਰ ਦਾਸਾ ਭਾਵ ਆਉਣਾ ਬੜਾ ਔਖਾ ਹੈ। ਇੱਥੇ ਉਸ ਮੌਕੇ ਗੁਰਮੁਖੋ ਇੱਕ ਵਿਦਵਾਨ ਪੰਡਿਤ ਕਥਾ ਕਰਿਆ ਕਰਦਾ, ਚੇਤਰ ਦੀ ਸੰਗਰਾਂਦ ਸੀ, ਸੰਗਤਾਂ ਆਈਆਂ ਅਤੇ ਪੰਡਿਤ ਅਰੀ ਆਕੜ ਗਏ। ਇੱਥੇ ਕਦੇ ਗਲਤ ਅਰਥ ਨਾ ਕਰਨਾ, ਪੰਡਿਤ ਕੋਈ ਕੌਮ ਨਹੀਂ, ਪੰਡਿਤ ਦਾ ਭਾਵ ਹੁੰਦਾ ਪੰਡਾ ਬੁੱਧੀ, ਬੁੱਧੀਵਾਨ ਨੂੰ ਪੰਡਿਤ ਕਿਹਾ ਬਾਣੀ 'ਚ ਲਿਖਿਆ, ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਜਿਹੜਾ ਮਨ ਨੂੰ ਆਪਣੇ ਨੂੰ ਸੁਖਮਨਾਉਂਦਾ ਉਹ ਪੰਡਿਤ ਹੈ। ਆਪਣੀ ਕੌਮ 'ਚ ਪੰਡਿਤ ਕਰਤਾਰ ਸਿੰਘ ਦਾਖਾ ਹੋਏ ਨੇ, ਅੰਮ੍ਰਿਤਧਾਰੀ ਸਨ, ਪਰ ਉਹਨੂੰ ਪੰਡਿਤ ਕਹਿੰਦੇ ਆ, ਉਹਨਾਂ ਵਿਆਕਰਨ ਲਿਖੀ, ਇਸ ਪਾਸੇ ਮੈਂ ਨਾ ਜਾਵਾਂ। ਉੱਧਰ ਸੰਗਤਾਂ ਆਈਆਂ ਬੈਠੀਆਂ ਅਤੇ ਉਹ ਵਿਦਵਾਨ ਕਥਾਬਾਜ ਕਹਿਣ ਲੱਗਾ, ਮੈਂ ਕਥਾ ਨਹੀਂ ਕਰਨੀ। ਆਖਿਆ ਭਰਿਆ ਪੁਰਸ਼ਾ ਕੀ ਗੱਲ ਭਾਈ, ਕਹਿੰਦਾ ਜੀ ਮੱਥਾ ਤੁਸੀਂ ਗੁਰੂ ਨੂੰ ਟੇਕਦੇ ਹੋ ਅਤੇ ਜ਼ੋਰ ਸਾਰਾ ਮੈਂ ਲਾਉਣਾ, ਆ ਜਿੰਨੀਆਂ ਦੁਕਾਨਾਂ ਨੇ ਨਾ ਇਸੇ ਬਿਮਾਰੀ ਕਰਕੇ ਚੱਲੀਆਂ ਜੀ, ਕਥਾ ਅਸੀਂ ਕਰਦੇ ਨਹੀਂ, ਸਾਨੂੰ ਗੁਰੂ ਮੰਨੋ। ਉਹ ਭਲਿਓ ਮੈਂ ਭੈਣਾਂ ਨੂੰ ਬੇਨਤੀ ਕਰਾਂ ਵਿਸ਼ੇਸ਼ ਕਰਕੇ, ਬੀਬੀਓ ਕਿਸੇ ਭੈਣ ਦਾ ਪਤੀ ਫੌਜੀ ਹੈ ਅਤੇ ਭੈਣ ਅਨਪੜ੍ਹ ਹੈ, ਅਤੇ ਫੌਜੀ ਸਾਹਿਬ ਦੀ ਚਿੱਠੀ ਆਈ ਤਾਂ ਉਹ ਕਹਿੰਦੀ ਡਾਕੀਏ ਨੂੰ, ਵੀਰਾ ਤੂੰ 2 ਮਿੰਟ ਬਹਿ ਅਤੇ ਮੈਂ ਬਣਾਵਾਂ ਚਾਹ, ਅਤੇ ਨਾਲੇ ਮੇਰਾ ਵੀਰ ਤੂੰ ਚਾਹ ਦਾ ਕੱਪ ਪੀ ਨਹੀਂ ਅਤੇ ਨਾਲੇ ਮੈਨੂੰ ਚਿੱਠੀ ਸੁਣਾ ਦੀ। ਕਹਿਣ ਲੱਗਾ ਠੀਕ ਹੈ ਭੈਣ। ਉਹਨੂੰ ਕੁਰਸੀ ਦੇ ਦਿੱਤੀ, ਚਾਹ ਬਣ ਗਈ, ਨਾਲੇ ਉਹ ਚਾਹ ਪੀਤੀ ਜਾਂਦਾ ਅਤੇ ਨਾਲੇ ਕਹੀ ਜਾਂਦਾ ਮੇਰੀ ਪਿਆਰੀ ਪਤਨੀ। ਹੁਣ ਤੁਸੀਂ ਦੱਸੋ ਵੀ ਪਿਆਰੀ ਪਤਨੀ ਡਾਕੀਆ, ਕਹਿੰਦਾ ਪਤਨੀ ਤਾਂ ਉਹ ਸੋਝੀ ਭਰਾ ਦੀ ਹੈ ਨਾ ਜਿਹਦੇ ਨਾਲ ਵਿਆਹੀ ਹੈ, ਉਹ ਤਾਂ ਪੜ੍ਹਨ ਵਾਲਾ ਹੈ, ਇਸ ਕਰਕੇ ਅਸੀਂ ਗੁਰਬਾਣੀ ਦੀ ਕਥਾ ਕਰਨ ਵਾਲੇ ਡਾਕੀਏ ਹਾਂ, ਡਾਕੀਏ ਇਵੇਂ ਮਾਣ ਨਾ ਕਰ ਬਈਏ। ਬਾਣੀ ਉਚਾਰਨ ਵਾਲੇ ਗੁਰੂ ਨੇ ਸਾਡੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ 10 ਗੁਰੂ ਸਮਾਨ, ਇਹ ਵਿੱਚੋਂ ਇਹਨਾਂ ਨੇ ਆਪਣੇ ਡੇਰੇ ਬਣਾ ਲਏ, ਇਹ ਡਾਕੀ ਆਕੜ ਗਏ ਵੀ ਅਸੀਂ ਪਤੀ ਹਾਂ, ਸੁਚੇਤ ਹੋ, ਰਹੋ ਵਿਚਾਰ। ਬਾਬਾ ਜੀ ਨੇ ਸਮਝਾਇਆ, ਨਾ ਮੰਨਿਆ। ਗੁਰੂ ਪੰਚਮ ਪਾਤਸ਼ਾਹ ਵੀ ਕਹਿਣ ਲੱਗੇ, ਭਾਈ ਆਪਣਾ ਬਣਿਆ ਬਣਾਇਆ ਕੰਮ ਨਾ ਖਰਾਬ ਕਰ, ਅਤੇ ਪਰ ਕੌਣ ਜਾਣੇ। ਆਖਿਰ ਬਾਬਾ ਬੁੱਢਾ ਸਾਹਿਬ ਨੇ ਆਖਿਆ, ਪਾਤਸ਼ਾਹ ਸਾਨੂੰ ਤੁਸੀਂ ਬੜੀ ਕਿਰਪਾ ਕਰਕੇ ਹਰ ਪੱਖੋਂ ਨਵਾਜਿਆ, ਅਤੇ ਇਹ ਵੀ ਕਿਰਪਾ ਕਰੋ ਇਹਨਾਂ ਕੋਲੋਂ ਸਾਨੂੰ ਛਡਾਓ, ਠੇਕੇਦਾਰਾਂ ਕੋਲੋਂ, ਠੇਕੇਦਾਰੀ ਆ ਨਾ, ਅਤੇ ਭਾਈ ਤੂੰ 25 ਪਾੜ ਕਰ, ਤੂੰ 500 ਪਾੜ ਕਰ ਅਤੇ ਮੈਨੂੰ ਲਿਖ ਕੇ ਭੇਜਿਆ, ਜੇ ਮੈਂ 4 ਲੱਖ ਪਾੜ ਦੀ ਅਰਦਾਸ ਕਰਾਂਗਾ। ਵੇਖੋ ਨੰਬਰਦਾਰ ਬਣ ਗਏ ਨੇ ਵਿੱਚੋਂ ਹੀ, ਪਾੜ ਕੋਈ ਕਰੇ ਅਤੇ ਅਖਬਾਰ ਛਡਾਉਣ ਰਹੇ, ਮੈਂ 4 ਲੱਖ ਫਲਾਣੇ ਨੇ, 4 ਲੱਖ ਸੁਖਮਣੀ ਸਾਹਿਬ ਦਾ ਪਾੜ ਕਰਦਾ, ਪੁੱਛੀ ਵੀ ਤੂੰ ਕਿਹਨੇ ਕੀਤੀ ਆਕੜ। ਸਾਨੂੰ ਧਰਮ ਦੇ ਵੀ ਠੇਕੇਦਾਰਾਂ ਦੀ ਲੋੜ ਨਹੀਂ, ਆਪਾਂ ਠੇਕੇਦਾਰਾਂ ਤੋਂ ਬਚੀਏ। ਤੋਰੋ ਵਿਚਾਰ, ਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਤੁਖਾਰੀ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ 12ਵਾਂ ਚਾਰਨ ਕੀਤਾ ਹੈ ਅਤੇ ਉਹ ਬਾਣੀ ਨਹੀਂ। ਬਾਬਾ ਬੁੱਢਾ ਸਾਹਿਬ ਨੂੰ ਆਪਾਂ ਧੰਨ ਕੀ ਨਾ, ਬੜੇ ਪਰਉਪਕਾਰ ਕੀਤੇ ਸਾਡੇ ਉੱਪਰ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਮਹਾਰਾਜ ਬਾਣੀ ਤਾਂ ਅੰਮ੍ਰਿਤ ਰੂਪ ਸਾਰੀ, ਪਰ ਉਹ ਬਾਣੀ ਮਹਿੰਗੀ ਬੜੀ ਹੈ, ਸਾਨੂੰ ਸਮਝ ਨਹੀਂ ਪੈਂਦੀ। ਆਪ ਕਿਰਪਾ ਕਰਕੇ ਸਾਡੀ ਭਾਸ਼ਾ ਦੇ ਵਿੱਚ ਇਹਦਾ ਟੀਕਾ ਕਰਕੇ ਸਮਝਾਓ। ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ 'ਚ 2 12 ਮਾਹ ਨੇ, ਇੱਕ ਪਹਿਲੇ ਪਾਤਸ਼ਾਹ ਮਹਾਰਾਜ ਨੇ ਕਰਤਾਰਪੁਰ ਸਾਹਿਬ ਉਚਾਰਨ ਕੀਤਾ ਤੁਖਾਰੀ ਰਾਗ ਵਿੱਚ, ਉਹਦੀਆਂ ਪੰਕਤੀਆਂ ਨੇ ਪੋਖ ਤੁਖਾਰ ਪੜੇ ਵਣ ਤਿੰਨ ਰਸ ਸੁੱਖ ਹੈ, ਆਵਤ ਕੀ ਨਾਹੀਂ ਮਨ ਤਨ ਵਸੇ ਮੁਖ ਹੈ, ਮਨ ਤਨ ਰਵ ਰਹਿਆ ਜਗ ਜੀਵਨ, ਗੁਰ ਸ਼ਬਦੀ ਰੰਗ ਮਾਣੀ ਅੰਡਜ ਜੇਰਜ ਸੇਤਜ ਉਤਭੁਜ, ਘਟ ਘਟ ਜੋਤ ਸਮਾਣੀ ਦਰਸ਼ਨ ਦਿਓ ਦਇਆ ਪਤ ਦਾਤੇ, ਗਤ ਪਾਵੋ ਮਤ ਦਿਓ ਨਾਨਕ ਰੰਗ ਰਵੇ ਰਸ ਰਸੀਆ ਹਰ ਸੂ ਪ੍ਰੀਤ ਸੁਨੇਹੋ। ਇਹ 13ਵੀਂ ਪੌੜੀ ਉਸ 12 ਮਾਹ ਦੀਆਂ 17 ਪੌੜੀਆਂ ਨੇ, ਔਰ ਇਹ 13ਵੀਂ ਪੌੜੀ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਹ ਪੋਹ ਦੇ ਮਹੀਨੇ ਦਾ ਜ਼ਿਕਰ ਕੀਤਾ, ਪਰ ਸਮਾਂ ਨਹੀਂ ਕਿ ਮੈਂ ਇਹਦਾ ਵਿਸਤਾਰ ਕਰਾਂ। ਆਪਾਂ ਕੇਵਲ ਅਤੇ ਕੇਵਲ ਗੁਰਬਾਣੀ ਦੇ ਅਦਬ ਵਾਸਤੇ ਜੋ ਗੁਰਦੇਵ ਨੇ ਅੱਜ ਦੇ ਦਿਹਾੜੇ ਦੇ ਸੰਬੰਧ ਵਿੱਚ ਸਾਨੂੰ ਸਿੱਖਿਆ ਦਿੱਤੀ ਹੈ, ਇਹ ਸਰਵਣ ਕਰੀਏ, ਇਹਦੀ ਵਿਚਾਰ ਕਰੀਏ, ਫਿਰ ਮਨ ਨੂੰ ਜੋੜੀਏ। ਬੋਲੋ ਸਤਨਾਮ ਵਾਹਿਗੁਰੂ। ਹਾਂਜੀ,
ਭੋਖ ਤੁਖਾਰ ਨਾ ਵਿਆਪੈ,
ਤੁਖਾਰ ਦੇ ਗੁਰਮੁਖੋ ਸਾਡੇ ਵਿਦਵਾਨ ਵੀਰਾਂ ਨੇ 7 ਅਰਥ ਕੀਤੇ ਹਨ। ਤੁਖਾਰ ਦਾ ਅਰਥ ਉਹਨਾਂ ਨੇ ਜੰਦਰਾ ਕੀਤਾ ਹੈ, ਊਠ ਕੀਤਾ ਹੈ, ਪਰ ਤੁਖਾਰ ਦਾ ਇੱਥੇ ਅਰਥ ਲੱਗੇਗਾ ਬਰਫ਼ ਠੰਡ। ਜਿਵੇਂ ਪੋਹ ਦੇ ਮਹੀਨੇ ਦੇ ਵਿੱਚ ਠੰਡ ਨਹੀਂ ਲੱਗਦੀ ਕਿੰਨਾ ਨੂੰ,
ਕੰਠ ਮਿਲਿਆ ਹਰ ਨਾਹੋ,
ਜਿਵੇਂ ਅਸੀਂ ਆਪਣੇ ਬਾਪ ਦੇ ਗਲੇ ਲੱਗੀਏ, ਸਾਡੀ ਮਾਂ ਸਾਨੂੰ ਆਪਣੀ ਛਾਤੀ ਨਾਲ ਲਾਈ ਰੱਖੇ ਅਤੇ ਬੱਚੇ ਨੂੰ ਠੰਡ ਨਹੀਂ ਲੱਗਦੀ, ਇਸੇ ਤਰ੍ਹਾਂ ਪਿਤਾ ਆਪਣੇ ਪੁੱਤਰ ਨੂੰ ਆਪਣੀ ਗੋਦੀ 'ਚ ਲੈ ਲੈ। ਮੇਰੇ ਪਾਤਸ਼ਾਹ ਕਹਿੰਦੇ ਭਾਈ, ਜਿਹੜਾ ਸੰਸਾਰ ਦੇ ਵਿੱਚ ਵੀ ਜੜਤਾ ਦੀ ਬੜੀ ਠੰਡ ਹੈ, ਅਤੇ ਜਿਹੜੀ ਜੀਵ ਰੂਪੀ ਪਤਨੀ ਉਸ ਪਰਿਪੂਰਨ ਪਰਮਾਤਮਾ ਦੇ ਗਲੇ ਨਾਲ ਲੱਗੀ ਰਹੇਗੀ, ਉਹਨੂੰ ਆਪਣਾ ਸੁਆਮੀ ਜਾਣੇਗੀ, ਉਹਨੂੰ ਆਪਣਾ ਮਾਲਕ ਜਾਣੇਗੀ, ਉਹਨਾਂ ਨੂੰ ਦੁਨੀਆਂ ਦੀ ਜੜਤਾ ਦੀ ਠੰਡ ਨਹੀਂ ਲੱਗੇਗੀ।
ਮਨ ਬੇਦਿਆ ਚਰਨਾਰ ਬਿੰਦ,
ਜਿਹਨਾਂ ਪ੍ਰਭੂ ਦੇ ਪਿਆਰਿਆਂ ਦਾ ਮਨ ਉਸ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਿਆ ਹੈ,
ਦਰਸ਼ਨ ਲਗੜਾ ਸਾਹੋ,
ਜਿਹੜੇ ਦੇਹਧਾਰੀਆਂ ਦੇ ਚੇਲੇ ਨੇ ਉਹਨਾਂ ਨੇ ਕਹਿਣਾ ਵੀ ਅੱਜ ਗਿਆਨੀ ਨੱਪ ਘੁੱਟ ਕੇ ਇੱਕ ਅਰਥ ਗਲਤ ਕਰ ਗਿਆ। ਇੱਥੇ ਲਿਖਿਆ ਚਰਨਾਰ ਬਿੰਦ, ਅਤੇ ਇਹਦਾ ਅਰਥ ਬਣਦਾ ਪੈਰ, ਅਤੇ ਦੇਹਧਾਰੀ ਸਾਡੇ ਬਾਬੇ ਦੇ ਪੈਰ ਨੇ। ਅੱਜ ਤਾਂ ਸਾਡੇ ਬਾਬੇ ਦੀ ਕਥਾ ਆਈ, ਇਹ ਦੇਹਧਾਰੀਆਂ ਦੇ ਚੇਲੇ ਕਹਿਣਗੇ ਉਹਨਾਂ ਨੂੰ। ਇਹ ਮੈਂ ਕਹਾਂ ਵੀ ਤੁਹਾਡੇ ਬਾਬੇ ਦੇ ਪੈਰ ਗਲ ਜਾਣੇ ਨੇ, ਮੁੜ ਕੇ ਫਰਿੱਜ ਵਿੱਚ ਲਾ ਦਿਓਗੇ ਉਹਨੂੰ, ਸਾਡੇ ਬਾਬੇ ਦੇ ਪੈਰ ਇਹੋ ਜਿਹੇ ਨਹੀਂ ਜੇ। ਅਸੀਂ ਕਿਹੜੇ ਚਰਨਾਂ ਦੀ ਗੱਲ ਕਰਦੇ ਹਾਂ, ਮੈਨੂੰ ਤਾਂ ਨਹੀਂ ਆਉਂਦੀ, ਪਰ ਮੈਨੂੰ ਅਨੰਦਪੁਰ ਸਾਹਿਬ ਤੋਂ ਕਲਗੀਧਰ ਪਾਤਸ਼ਾਹ ਕਹਿੰਦੇ, ਸਿੰਘਾ ਮੇਰੇ ਵੱਲੋਂ ਉਹਨਾਂ ਨੂੰ ਦੱਸਦੀ। ਮੈਂ ਕਿਹਾ ਪਾਤਸ਼ਾਹ ਕਰੋ ਕਿਰਪਾ, ਚਰਨ ਕਿਹੜੇ ਹਨ? ਜਾਪ ਸਾਹਿਬ ਪੜੋ ਪਿਆਰਿਓ, ਚਿੱਤ ਚਰਨ ਨਾਮ, ਜਿਹੜੇ ਪੈਰ ਨੇ ਕਦੇ ਨਹੁੰ ਵੱਧ ਗਏ, ਕਦੇ ਅੱਡੀਆਂ ਪਾੜ ਗਈਆਂ। ਅਸੀਂ ਅੱਡੀਆਂ ਪਾੜਨ ਵਾਲੇ ਅਤੇ ਨਹੁੰ ਵਧਣ ਵਾਲੇ ਪੈਰਾਂ ਦੀ ਪੂਜਾ ਨਹੀਂ ਜੀ ਕਰਦੇ, ਅਸੀਂ ਉਹ ਨਾਮ ਚਰਨ ਮੰਨਦੇ ਹਾਂ ਜਿਹੜੇ ਗਲਦੇ ਸਲਦੇ ਨਹੀਂ। ਅਤੇ ਵਿਆਖਿਆ ਉਹ ਗਿਆਨੀ ਕਰੇਗਾ, ਹੋ ਸਕਦਾ ਮੁਕੰਮਲ ਨਾ ਹੋਵੇ, ਪਰ ਦਸਮ ਪਾਤਸ਼ਾਹ ਨੇ ਕੀਤੀ ਚਿੱਤ ਚਰਨ ਨਾਮ। ਸੋ ਇਸ ਕਰਕੇ ਆਪਾਂ ਪੜ੍ਹਦੇ ਇੱਕ ਕਵੀ ਦੀ ਰਚਨਾ ਚੰਦ ਦੀ, ਉਹ ਕਹਿੰਦਾ ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸੰਗ ਜੋੜੀਏ, ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ। ਗੁਰੂ ਦੇ ਸ਼ਬਦ ਦੇ ਨਾਲ ਇਹ ਮਨ ਰੋਕਿਆ ਜਾ ਸਕਦਾ ਹੈ, ਕਿਸੇ ਦੇ ਗੋਡਿਆਂ ਅਤੇ ਗਿੱਟਿਆਂ ਵਾਲੇ ਪੈਰਾਂ ਨਾਲ ਨਹੀਂ।
ਦਰਸ਼ਨ ਲਗੜਾ ਸਾਹੋ,
ਗੁਰਮੁਖਾ ਉਹੜਾ ਪਰਿਪੂਰਨ ਪਰਮਾਤਮਾ ਨਾ ਉਹਦੇ ਦਰਸ਼ਨਾਂ ਨਾਲ ਜੁੜਿਆ ਰਾ, ਉਹਦੇ ਵੱਲ ਝਾਕੀ ਚੱਲ।
ਓਟ ਗੋਵਿੰਦ ਗੋਪਾਲ ਰਾਏ,
ਜਿਹੜਾ ਭਾਈ ਰਾਜਾ ਸਰੂਪ ਹੈ, ਜਿਹੜਾ ਪਾਲਣਾ ਕਰਨ ਵਾਲਾ ਹੈ, ਜਿਹੜਾ ਗਿਆਨ ਦੇ ਦੁਆਰਾ ਜਾਣਿਆ ਜਾਂਦਾ ਹੈ,
ਸੇਵਾ ਸਵਾਮੀ ਲਾਹੋ,
ਉਹਦੀ ਸੇਵਾ ਕਰਿਆ ਕਰ। ਜਿਹਨੂੰ ਕਹਿੰਦੇ ਨਰ ਸੇਵਾ ਨਰਾਇਣ ਸੇਵਾ, ਇਹ ਸਾਡੇ ਹਿੰਦੂ ਭਰਾ ਕਹਿੰਦੇ ਨਰ ਸੇਵਾ ਨਰਾਇਣ ਸੇਵਾ, ਅਤੇ ਗੁਰੂ ਕੀ ਬਾਣੀ 'ਚ ਲਿਖਿਆ ਫਰੀਦਾ ਖਾਲ ਖਲਕ ਮੈਂ, ਜਿਹੜਾ ਉਹ ਖਾਲਕ ਹੈ ਨਾ, ਇਸ ਖਲਕਤ ਵਿੱਚ ਵੱਸਦਾ ਹੈ। ਸੋ ਇਸ ਪ੍ਰਕਾਰ ਪਰਮੇਸ਼ੁਰ ਦੇ ਪਿਆਰਿਆਂ ਦੀ ਸੇਵਾ ਕਰਨੀ, ਪਰਮੇਸ਼ੁਰ ਦੀ ਸੇਵਾ ਜਿਵੇਂ ਬਾਬਾ ਕਨ੍ਹਈਆ ਜੀ ਨੇ ਕੀਤੀ,
ਵੇਖਿਆ ਪੋਹੇ ਨਾ ਸਕੇ,
ਇਸ ਦੇ ਨਾਲ ਜਿਹੜੇ ਵਿਕਾਰ ਨੇ ਇਹ ਤੈਨੂੰ ਛੋਹ ਨਹੀਂ ਸਕਣਗੇ, ਤੇਰੇ ਤੇ ਹਾਵੀ ਨਹੀਂ ਹੋ ਸਕਣਗੇ।
ਮਿਲ ਸਾਧੂ ਗੁਣ ਗਾਹੋ,
ਉਹ ਗੁਰਮੁਖ ਜਨ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ, ਸਾਧ ਵਹੀ ਜਗ ਜਾਣੀਏ, ਜਾਗ ਕੇ ਨਾ ਉਪਾਧ ਮਨ, ਜਿਨ੍ਹਾਂ ਦੇ ਮਨ ਵਿੱਚ ਉਪਾਧੀ ਨਹੀਂ, ਸਾਧ ਨਾਮ ਨਿਰਮਲ ਤਾਂ ਕਿ ਕਰਮ ਉਹਨਾਂ ਦੀ ਸੰਗਤ ਕਰੇਗਾ ਨਾ, ਤੈਨੂੰ ਵਿਕਾਰ ਪੋਹ ਨਹੀਂ ਸਕਣਗੇ।
ਜਹ ਤੇ ਉਪਜੀ ਤਹ ਮਿਲੇ,
ਭਾਈ ਜਿਹੜੇ ਪਰਮਾਤਮਾ ਤੋਂ ਆਪਾਂ ਪੈਦਾ ਹੋਏ, ਆਖਿਰਕਾਰ ਆਪਾਂ ਉੱਥੇ ਹੀ ਜਾਣਾ, ਅਸਾਂ ਵੀ ਉੱਥੇ ਜਾਣਾ, ਜਿਹਦੇ ਤੋਂ ਜੀ ਪੈਦਾ ਹੋਇਆ ਆਖਿਰ ਉਹਦੇ ਵਿੱਚ ਮਿਲਿਆ ਕਿਸ ਢੰਗ ਨਾਲ,
ਸੱਚੀ ਪ੍ਰੀਤ ਸਮਾਓ।
ਜੇ ਭਾਈ ਸੱਚਾ ਪ੍ਰੇਮ ਕਰੇਗਾ ਤੇ ਫਿਰ ਸਮਾਏਗਾ, ਨਹੀਂ ਤੇ ਭਟਕਣਾ ਪਏਗਾ 84 ਦੇ ਗੇੜੇ ਚ।
ਕਰ ਗਹਿਲੀਨੀ ਪਾਰ ਬ੍ਰਹਮ,
ਪਾਰ ਬ੍ਰਹਮ ਤੋਂ ਭਾਵ ਉਹ ਅੰਡਿੱਠ ਪਰਮਾਤਮਾ ਜਿਹੜਾ ਦਿਸਦਾ ਤਾਂ ਨਹੀਂ ਪਰ ਵਿਆਪਕ ਹੈ, ਉਹਨੇ ਕਿਰਪਾ ਕਰਕੇ ਇਹ ਜੀਵ ਰੂਪੀ ਇਸਤਰੀ ਦੀ ਬਾਂਹ ਫੜ ਲਈ,
ਬਾਹੜਨਾ ਵਿਛੜਿਆ,
ਜਿਨ੍ਹਾਂ ਦੀ ਵਹਿਗੁਰੂ ਬਾਂਹ ਫੜ ਲਈ ਮੁੜ ਕੇ ਵਿਛੜਦੇ ਨਹੀਂ, ਉਹ ਦੂਰ ਨਹੀਂ ਹੁੰਦੇ।
ਬਾਹਰ ਜਾਓ ਲੱਖ ਬੇਰੀਆ,
ਲੱਖ ਬੇਰਾ ਉਹਨਾਂ ਤੋਂ ਸਦਕੇ ਜਾਣਾ, ਕੁਰਬਾਨ ਜਾਣਾ ਹਾਂ,
ਹਰ ਸੱਜਣ ਅਗਮ ਅਗਾਹੋ,
ਕਿਸੇ ਵਿਅਕਤੀ ਤੋਂ ਨਹੀਂ, ਉਹ ਹਰੀ ਪਰਮਾਤਮਾ ਜੋ ਸਾਰਿਆਂ ਦਾ ਮਿੱਤਰ ਹੈ, ਗਮਤਾ ਤੋਂ ਰਹਿਤ ਹੈ, ਜਿਹਦਾ ਅੰਤ ਕਿਸੇ ਨੂੰ ਨਹੀਂ।
ਸ਼ਰਮ ਪਈ ਨਾਰਾਇਣ,
ਗੁਰੂ ਪੰਚਮ ਪਾਤਸ਼ਾਹ ਕਹਿੰਦੇ ਪਿਆਰਿਆ ਪਰਮਾਤਮਾ ਦੇ ਬੂਹੇ ਅੱਗੇ ਪਿਆ ਰਹੋ, ਕਦੇ ਨਾ ਕਦੇ ਸ਼ਰਮ ਤਾਂ ਪੈ ਜਾਏਗੀ ਨਾ। ਇੱਥੇ ਇੱਕ ਨਿੱਕੀ ਜਿਹੀ ਉਦਾਹਰਨ ਦਿਆਂ, ਕਸ਼ਮੀਰ ਤੋਂ ਇੱਕ ਮੁਸਲਮਾਨ ਆਇਆ ਕਰਤਾਰਪੁਰ ਸਾਹਿਬ, ਉਹਨੂੰ ਵਿਚਾਰੇ ਨੂੰ ਬਾਣੀ ਨਹੀਂ ਆਉਂਦੀ, ਕਹਿੰਦਾ ਜਾਨੀ ਕੋ ਜਾਨੀ ਮਿਲਾ ਦੇ। ਇਤਿਹਾਸ 'ਚ 6 ਮਹੀਨੇ ਲਗਾਤਾਰ ਕਹੀ ਗਿਆ, ਅਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿੰਦੇ ਚੰਗਾ ਦਰਿਆ ਵੀ ਛਾਲ ਮਾਰ ਦੇ, ਸ਼ੰਕਾ ਨਹੀਂ ਕੀਤਾ ਉਹਨੇ, ਛਾਲ ਮਾਰੀ ਅਤੇ ਸਿੱਖਾਂ ਨੇ ਲੈ ਆਉਂਦਾ। ਕਹਿੰਦੇ ਜਾਨੀ ਕਿਵੇਂ? ਕਹਿੰਦਾ ਜੀ ਮੈਨੂੰ ਮਿਲ ਗਿਆ ਜਾਨੀ, ਉਹਦਾ ਨਾਂ ਸੀ ਜਾਨੀ। ਜਾਨੀ ਕੋ ਜਾਨੀ ਮਿਲਾ ਦੇ, ਤੋਂ ਭਾਵ ਮੈਂ ਜਾਨੀ ਹਾਂ, ਜਿਹੜਾ ਦਿਲਾਂ ਦੀਆਂ ਜਾਣਨ ਵਾਲਾ ਇਹਨੂੰ ਮੈਨੂੰ ਮਿਲਾ ਦੇ। ਅਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਉਸ ਜਾਨੀ ਨੂੰ ਜਾਨੀ ਨਾਲ ਮਿਲਾ ਦਿੱਤਾ। ਪਰ ਮਿਲਿਆ ਕਦੋਂ? ਜਦੋਂ ਉਹਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਾ ਦਰਵਾਜ਼ਾ ਨਹੀਂ ਛੱਡਿਆ। ਆਪਾਂ ਤਾਂ ਗੁਰੂ ਦਾ ਦਰਵਾਜ਼ਾ ਛੱਡ ਕੇ ਅਤੇ ਕਬਰਾਂ 'ਤੇ ਤੁਰੇ ਫਿਰਦੇ ਹਾਂ। ਮੁਸਲਮਾਨ ਹੈ ਜਾਨੀ ਖਾਂ, ਕਸ਼ਮੀਰ ਦਾ ਰਹਿਣ ਵਾਲਾ, ਔਰ ਉਹਨੇ ਗੁਰੂ ਦਾ ਦਰ ਫੜਿਆ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋਈ, ਬ੍ਰਹਮ ਗਿਆਨ ਦੀ ਪ੍ਰਾਪਤੀ। ਸ਼ਰਮ ਪਈ ਨਾਰਾਇਣ, ਨਾਨਕ ਦਰ ਪਈਆ ਉਹ। ਜਦੋਂ ਅਸੀਂ ਇਹਦੇ ਦਰ 'ਤੇ ਪਵਾਂਗੇ ਨਾ, ਇਹਨੂੰ ਸ਼ਰਮ ਪਵੇਗੀ। ਮੈਂ ਸੁਣਿਆ, ਵੇਖਿਆ ਤਾਂ ਨਹੀਂ, ਜਿਹੜੇ ਪੌੜੀ ਵਾਲੇ ਬਾਬਾ ਜੀ ਹੋਏ ਨੇ ਨਾ, ਲੋਕਾਂ ਨੇ ਕਹਿਣਾ ਬਾਬਾ ਜੀ ਭਚੰਗੀ ਦਿਓ, ਕਹਿਣਾ ਗੁਰਮੁਖੋ ਮੈਂ ਕਿੱਥੋਂ ਦਿਆਂ। ਗੁਰੂ ਰਾਮਦਾਸ ਦੇ ਦਰ 'ਤੇ ਆ ਕੇ ਕਹਿਣਾ ਮਹਾਰਾਜ ਮੇਰੀਆਂ ਬੋਟੀਆਂ ਤੋੜ ਦੇ, ਮੈਂ ਨਹੀਂ ਕਾਸੇ ਚੋਗਾ, ਮੈਂ ਤਰਲਾ ਕਰਦਾ, ਇਹਨਾਂ ਨੂੰ ਮੇਰੇ ਮਗਰੋਂ ਲਾਹ ਅਤੇ ਦਾਤ ਦੇ, ਮੈਨੂੰ ਪਾਸੇ ਰੱਖ, ਮੈਂ ਮੰਗਤਾ ਕਿੱਥੋਂ ਦਿਆਂ। ਇਹ ਹੈ ਗੁਰਸਿੱਖੀ। ਅਤੇ ਆਪਾਂ ਤਾਂ ਕਹਿੰਦੇ ਮੈਂ ਅਰਦਾਸ ਕਰਾਂਗਾ ਤੁਹਾਡਾ ਆ ਹੋ ਜਾਏਗਾ, ਨਾ ਨਾ ਪਿਆਰਿਓ, ਉਸ ਪਰਿਪੂਰਨ ਪਰਮਾਤਮਾ ਦੇ ਦਰ 'ਤੇ ਪਈਏ, ਉਹਨੂੰ ਤਰਸ ਆਏਗਾ, ਉਹ ਖਾਲੀ ਨਹੀਂ ਮੋੜਦਾ।
ਓਖ ਸੁਹੰਦਾ ਸਰਬ ਸੁਖ,
ਭਾਈ ਪੋਹ ਦਾ ਮਹੀਨਾ ਸਾਰਿਆਂ ਲਈ ਸੋਭਾ ਵਾਲਾ, ਸਾਰੇ ਸੁੱਖਾਂ ਦੀ ਪ੍ਰਾਪਤੀ ਹੋਵੇਗੀ, ਪਰ ਇੱਕ ਸ਼ਰਤ ਦੇ,
ਇਸ ਬਖਸ਼ੇ ਵੇ ਪਰਵਾਹੋ,
ਜੇ ਭਾਈ ਪਰਮਾਤਮਾ ਬੇਪਰਵਾਹ ਆਪਣੇ 'ਤੇ ਬਖਸ਼ਿਸ਼ ਕਰ ਜੇ ਤੇ ਮਹੀਨਾ ਸਾਰਿਆਂ ਲਈ ਚੰਗਾ ਹੈ। ਪਰ ਬਖਸ਼ੇਗਾ ਤਦੋਂ ਜਦੋਂ ਆਪਾਂ ਇਹਦੇ ਦਰ 'ਤੇ ਪਵਾਂਗੇ। ਮੈਂ ਤਾਂ ਜਿੰਨੀ ਵੇਰਾ ਮੰਜੀ ਸਾਹਿਬ ਆਉਣਾ ਗੁਰਮੁਖੋ, ਮੈਂ ਤਾਂ ਇੱਕੋ ਗੱਲ ਕਹਿੰਦਾ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ, ਤੂੰ ਆਪਣੇ ਨਾਨੀ ਦੇ ਮੰਜੇ, ਨਾਨੇ ਦੇ ਮੰਜੇ ਦੇ ਪਾਵੇ ਨੂੰ ਫੜਿਆ, ਅਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਤੈਨੂੰ ਗੁਰੂ ਦੀ ਪਦਵੀ ਦਿੱਤੀ, ਅਸੀਂ ਤੇਰੇ ਸਿੱਖ ਹਾਂ, ਤੇਰੀ ਮੰਜੀ ਸਾਹਿਬ ਦੇ ਪਾਵੇ ਨੂੰ ਰੋਜ਼ਾਨਾ ਫੜਦੇ ਹਾਂ, ਸਾਡੀ ਬਾਂਹ ਫੜਨੀ, ਸਾਨੂੰ ਛੱਡੀ ਨਾ। ਮੈਂ ਜਿੰਨੀ ਵੇਰ ਉਹਨਾਂ ਗੁਰਮੁਖੋ ਇਹੋ ਅਰਦਾਸ ਕਰਦਾ, ਮੈਨੂੰ ਹੋਰ ਨਹੀਂ ਆਉਂਦੀ। ਅਤੇ ਜਿਹਦੀ ਬਾਂਹ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਫੜ ਲਈ, ਉਹਨੂੰ ਖਤਰਾ ਕਾਹਦਾ ਹੈ? ਮੈਂ ਫਿਰ ਬੇਨਤੀ ਕਰਾਂ, ਪਾਤਸ਼ਾਹ ਪਾਵਨ ਅਸਥਾਨ ਨੂੰ ਮੰਜੀ ਸਾਹਿਬ ਕਹਿੰਦੇ ਨੇ, ਤੇਰੀ ਮੰਜੀ ਹੈ, ਅਸੀਂ ਤੇਰੇ ਬੱਚੇ ਹਾਂ, ਰਿੜ ਰਿੜ ਕੇ ਤੇਰੇ ਦਰ 'ਤੇ ਆਏ ਹਾਂ, ਅਤੇ ਜਿਵੇਂ ਤੇਰੇ ਨਾਨੇ ਨੇ ਤੇਰੀ ਬਾਂਹ ਫੜ ਲਈ, ਤੈਨੂੰ ਗੋਦੀ 'ਚ ਬਿਠਾ ਲਿਆ, ਤੂੰ ਸਾਡਾ ਬਾਪ ਹੈ, ਸਾਡੇ 'ਤੇ ਕਿਰਪਾ ਕਰੀ, ਸਾਨੂੰ ਆਪਣੀ ਗੋਦੀ 'ਚੋਂ ਪਾਸੇ ਨਾ ਸੁੱਟਣੀ। ਇਹ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਮੇਰੇ ਵੱਲੋਂ ਮੇਰੀ ਅਰਦਾਸ ਹੈ, ਅਤੇ ਆਪਣੀ ਸਮੁੱਚੀ ਸੰਗਤ ਵੱਲੋਂ ਤੈਨੂੰ ਬੇਨਤੀ। ਅਸੀਂ ਸਾਰੇ ਜਣੇ ਤੇਰੇ ਇੱਕ ਅਰਦਾਸ ਕਰਦੇ ਵੀ ਸਾਡੀ ਬਿਰਤੀ ਰੂਪੀ ਬਾਂਹ ਫੜਨੀ, ਸਾਨੂੰ ਛੱਡੀ ਨਾ, ਗੁਰੂ ਪਾਤਸ਼ਾਹ ਕਿਰਪਾ ਕਰਨ। ਗੁਰਮੁਖੋ ਗੁਰਬਾਣੀ ਦੇ ਅਗਾਧ ਬੋਧ ਹੈ, ਸ਼ਬਦ ਜ਼ਿਆਦਾ ਹੋਣ ਕਰਕੇ ਪੌੜੀ ਬਾਣੀ ਦਾ ਵਿਸਤਾਰ ਜ਼ਿਆਦਾ ਸੀ। बहुत सारे अर्थ रह गए होणगे। गुरु ते गुरु की संगत मैनू मुआफ़ी दे, गुरु पातशाह कृपा भरे हाथ रखण, दोबारा भुला चुका दी मुआफ़ी।
शरम पई नारायण नानक दर पैया हो, पोख सुहंदा सर्ब सुख
जिस बख्शे वे परवाहो। वाहिगुरु जी का खालसा,
वाहिगुरु जी की फतेह।